चकर चहन अर भरन जात हर पात निहन जह रूप रंग अर रेख पेख को कह न सकत के अचल मूर्त अनुपव प्रकाश मिथो जक जोटेंद्रेंद्रां साहे साहान गुण जय त्रिपवन मिहीप सुर नर सुर नेत नेत बन तिरन कहत तै सर्वनाम कथय कवन कर्म नाम वर्णत सुमत अस्किरपान खंडो खड़ग तुक तवरी अरती सैव सुरोही सहती जह हमार पी तीर तुहि सची तुहि तुहि तवर तरवार नाम तिहारो जो जपै सिंध पव पार काल तुहि काली तुहि तुहि तेग अरती तुहि निशानी जीत की आज तुहि जग भी खड़ग केत में शरण तिहारी आप हास रहो उबारी सर्व ठौर मोह सहाई दुष्ट दोख ते लिहो बुझाई नमस्कार श्री खड़ग को करो सुहित चितलाय पूर्ण करो ग्रंथे हे तुम है करो सहाय मुकुचर शास्त्र खट पिंग गिरन चढ़ जाय अंध लखै बजरो सुने जाओ काल कृपा कराय कहाँ बुद्ध प्रभु तुष हमारी वर्ण सके महिमा जो तिहारी हम न सकत करो सिवत तुम्हारी आप लिहो तुम कथा सुतारी हम न सकत करो सिवत तुम्हारी आप लिहो तुम कथा सुधारी
वाहे गुरु साहिब जियो दोहरा एक राव की पुत्र का अटपल देवी नाम ब्याही एक नरेश को जाके पूत ना ताम दोहरा एक राव की पुत्र का
वाहिगुरु जी का खालसा वाहिगुरु जी की फतेह। परम सत्कार जो गुरु खालसा साध संगत जी अपन गुरु कलगीधर पातशाह जी की पावन पवित्र बाणी की विचार कर रहे हाँ, जो लड़ीवार रूप दे विच प्रारंभ हुई हुई है, ये शैल कवट दे प्रसंग चल रहे हैं। जेड़े शैल कवट राजा महाराजा के घरों के ही हुए ने, उन्होंने प्रसंगा गुरु कलगीधर पातशाह जी ने एक चित्रो ग्रंथ के लथा करके लिखा, भाई मनी सिंह जी के पासों लिखाया है। इस रूप में कल दे दीवान में 207 प्रसंग आप पढ़ ले सी, पूरा कर ले सी। अगला 208वां जरा प्रसंग प्रारंभ हो रहा है। ये भी एक राजे के घर के ओरी राणी ने छल फरेब किया, कपट किया। इस तरह जरा ये प्रसंग है जिमें भी आ रहा है, आप मन जोड़ के विचार सुनिए जी।
एक राव की पुत्र का
महाराज कहते हैं, एक राजे की पुत्री सी, लड़की है सी,
अटपल देवी नाम।
हाँ, जिदा नाम सी अचपल। अचपल जेड़ा पाठ है, मुख है, शुद्ध है, दूजा अटपल भी है, जिसका नाम सी अचपल देवी करके, जा अटपल देवी करके मुख रूप दे अचपल शुद्ध समझना, मुख पाठ समझना है।
ब्याही एक नरेश को,
जी अचपल देवी राजे की लड़की है, एक राजे दे नाल ये ब्याही गई सी।
जाके पूत नताम,
जिस राजे दे घर दे विच पमे होर राणियां हैगियां, सिर्फ उहदे घर दे विच पुत्र है नहीं सी। चलो इहनू ब्याह लो, अजपल देवी नूं शायद इहदे पेट तों पुत्र पैदा होवे। राजे दे घर दे विच पुत्र है नहीं सी, फिर इसनों अजपल देवी नूं ब्याह के ने महलां विच घर विच लियांदा सी।
चौपाई राजा जतन करत बह पयो,
मेरे घर दे विच हुण इहदे पेटों कोई पुत्र पैदा हो जाए। राजे ने बड़े जतन किते, जिवें कोई पुन दान करने, पाठ पूजा कराने, जग जोग करने, जदों घरे कोई होवे ना, फिर मनुख इधर उधर भज नट कर रही भी जिवें हो जाए। बैदां हकीमां राहीं भी जतन कर रहा, दवाइयां बूटियां बरसदा भी कोई पुत्र पैदा हो जाए। कई तीर्थ यात्रा से भी इत्थे भी ये भर दिते हुए भी इत्थे आके जिहड़ा नहाऊगा, इत्थे आके पाठ पूजा कराऊगा, उहदे घरे पुत्र हो जाऊगा। जिवें उह बाबा बुढ़ा साहिब जी दा स्थान है ना, बीड़ साहिब गुरद्वारा, उत्थे माता गंगा जी गए सन। ये माता गंगा जी नूं बाबा बुढ़ा साहिब ने पहली बार तो खाली मोड़ता सी, तो गुरु के काही आ, क्योंकि ज्यादा लुंग लाणा लेके चले गए सी, दास दासियां हो रस रोच बैर गड्डियां जोड़ के गए सी। तो बाबा बुढ़ा साहिब जी हुण गुरु नानक साहिब जी दे सिख सेवक सी भी, गुरु नानक साहब जी जी घर की मर्यादा उस सिखानी सी। फिर इन्होंने गुरु घर के भी तो नीवा बन के जाई जाए, ਤੇ ਵੱਡੇ ਬਣ ਕੇ ਨਹੀਂ ਆਈਦਾ ਹੈ ਵੀ ਇਹ ਨਾਲੇ ਪੁਤਲਿਆਂ ਨਾਲ ਆਉਂਦੀ ਹੈ ਨਾਲੇ ਬੰਟਣ ਕੇ ਲਗਲਾਣਾ ਲੈ ਕੇ ਆਉਂਦੀ ਹੈ। ਉਹ ਜੋ ਟਲ ਟੁੱਲ ਦੇ ਬਾਹਲੇ ਖੜਕੇ ਸੀ ਰਸਾਂ ਦੇ ਪਹੀਆਂ ਦੇ ਨਾਲ ਖੜਾ ਖੜਾ ਬਲਾਂ ਦੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਸੇਵਕ ਨੂੰ ਪੁੱਛ ਲਿਆ ਵੀ ਆਹ ਖੜਕਾ ਦੜਕਾ ਕਾਲਾ ਹੁੰਦਾ ਹੈ, ਅੱਜ ਨੇ ਵੀਰ ਦੇ ਜਾਨਵਰ ਡਰਦੇ ਭੱਜਦੇ ਜਾਂਦੇ ਹੈ। ਕਹਿੰਦੇ ਗੁਰੂ ਕੇ ਮਾਤਾ ਜੀ ਆ ਰਹੇ ਆ। ਬਾਬਾ ਬੁੱਢਾ ਸਾਹਿਬ ਕਹਿੰਦੇ ਗੁਰੂ ਕੇ ਮਾਤਾ ਨੇ ਤੜਕੇ ਕਿਵੇਂ ਭਾਜੜ ਪੈ ਗਈ, ਕੋਈ ਬੈਰੀ ਆ ਕੇ ਚੜ ਕੇ ਜੇ ਭੱਜ ਲਏ ਮਾਤਾ ਜੀ। ਇਹਨਾਂ ਨੂੰ ਮਾਤਾ ਜੀ ਆ ਗਏ ਬੈਠ ਗਏ। ਉਹ ਫਿਰ ਹੁਣ ਬੇਨਤੀ ਤਾਂ ਆਪ ਕਰਨੀ ਸੀ, ਉਹ ਦਾਸ ਰਾਹੀਂ ਕਹਾਇਆ ਵੀ ਮਾਤਾ ਜੀ ਮਹਾਰਾਜ ਆਪ ਜੀ ਤੋਂ ਇਹ ਪੁੱਤਰ ਦੀ ਦਾਤ ਲੈਣ ਆਏ। ਉਹ ਉਹਨਾਂ ਨੇ ਕਹਿ ਸਕਦਾ ਵੀ ਅਸੀਂ ਤਾਂ ਗੁਰੂ ਕੇ ਘਾ ਹੀ ਹਾਂ, ਘਾ ਖੋਟਣ ਵਾਲੇ ਹੈ ਤੇ ਬੁੜੇ ਗੁਰਦਾਸ ਸਾਡੇ ਕੁੱਟੇ ਇਹ ਕੁਛ ਹੈ ਤਾਂ ਮਹਾਰਾਜ ਹੈ ਸਮਰੱਥ, ਜਿਹੜੇ ਗੁਰੂ ਨਾਨਕ ਦੀ ਗੱਦੀ ਉੱਪਰ ਬੈਠਣ ਵਾਲੇ ਆ ਉਹ ਕਹਿੰਦੇ ਬਖਸ਼ੋ। ਇਸ ਤਰ੍ਹਾਂ ਜਦੋਂ ਪਤਾ ਚੱਲਿਆ ਵੀ ਬਚਨ ਤਾਂ ਆਹ ਹੋ ਗਿਆ ਵੀ ਕਿਧਰੋਂ ਭੱਜਣਾ ਪੈ ਗਈਆਂ, ਵਰਤਾ ਕੀ ਮਿਲਣਾ ਸੀ, ਹੁਣ ਅੰਮ੍ਰਿਤਸਰੋਂ ਭੱਜਣਾ ਪਊਗਾ। ਫਿਰ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਪਤੀ ਨੂੰ ਦੱਸਿਆ ਕਿ ਮਹਾਰਾਜ ਪੁੱਤਰ ਤਾਂ ਕਿੱਧਰ ਰਿਹਾ, ਸ਼ਰਾਬ ਮਿਲ ਗਿਆ। ਕਹਿੰਦੇ ਇਹ ਤਾਂ ਵੀ ਬਚਨ ਉਹਨਾਂ ਦਾ ਆਲਾ ਨਹੀਂ ਜਾਣਾ, ਭੱਜਣਾ ਤਾਂ ਫਿਰ ਭੈਣ ਕੀ ਆ। ਇਹ ਕਹਿੰਦੇ ਤੁਸੀਂ ਗਏ ਕਿਵੇਂ ਸੀ? ਕਹਿੰਦੇ ਮਹਾਰਾਜ ਰਾਤ ਬੈਲ ਗੱਡੀਆਂ ਹੋਰ ਦਾਸ ਦਾਸੀਆਂ ਬਹੁਤ ਗਏ ਸੀ ਇਕੱਠੇ ਹੋ ਕੇ। ਕਹਿੰਦੇ ਫਿਰ ਇਹ ਕਰਕੇ ਤਾਂ ਬਚਨ ਹੋਇਆ, ਜਦੋਂ ਕੋਈ ਲੈਣ ਜਾਈਦਾ ਨੀਵੇਂ ਬਣ ਕੇ ਗਰੀਬ ਬਣ ਕੇ ਜਾਈਦਾ ਹੈ, ਆਪਣੇ ਆਪ ਨੂੰ ਨਹੀਂ ਜਿਤਾਈਦਾ ਹੁੰਦਾ ਹੈ। ਤੇ ਤੁਸੀਂ ਆਪਣੇ ਆਪ ਨੂੰ ਜਿਤਾਇਆ ਵੀ ਅਸੀਂ ਗੁਰੂ ਕੇ ਮਹਿਲ ਹੈ, ਗੁਰੂ ਕੇ ਘਰ ਵਾਲੇ ਅਸੀਂ ਪਤਨ ਪਤਨੀ ਹੈ ਜੀ। ਇਹ ਤਾਂ ਤੁਸੀਂ ਇਕੱਲਿਆਂ ਨੇ ਜਾਣਾ ਸੀ, ਖਾਲੀ ਹੱਥੀਂ ਨਹੀਂ ਜਾਣਾ ਸੀ, ਕੋਈ ਲੈ ਕੇ ਜਾਣਾ ਸੀ, ਫਿਰ ਹੱਥ ਜੋੜ ਕੇ ਉਹਨਾਂ ਦੇ ਅੱਗੇ ਬਹਿਣਾ ਸੀ। ਉਹਨਾਂ ਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਣੀ ਸੀ, ਉਹ ਬਾਬਾ ਬੁੱਢਾ ਸਾਹਿਬ ਤਾਂ ਗੁਰੂ ਨਾਨਕ ਦੇ ਸਿੱਖ ਸਭ ਕੋਈ ਜਾਣਦੇ ਆ। ਤੁਸੀਂ ਦੱਸ ਦੋ ਘੋਇਆ ਵੀ ਇਹ ਮਾਤਾ ਜੀ ਪੁੱਤਰ ਬਾਬਾ ਲੈਣ ਆਏ ਆ। ਇਹ ਤਾਂ ਤੁਸੀਂ ਆਪ ਬੇਨਤੀ ਕਰਨੀ ਸੀ, ਵੈਸੇ ਤਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਹੈ, ਉਹ ਸਭ ਕੁਝ ਜਾਣਦੇ ਹੈ। ਕਹਿੰਦੇ ਮਹਾਰਾਜ ਮੈਨੂੰ ਪਤਾ ਨਹੀਂ, ਹੁਣ ਆਪ ਹੀ ਦੱਸੋ। ਕਹਿਣ ਲੱਗੇ ਉਹ ਜੱਟ ਬਾਬੇ ਹੈ, ਜ਼ਿਮੀਂਦਾਰ ਛੁੱਲਿਆਂ ਛੁੱਲਿਆਂ ਦੇ ਮਿੱਸੇ ਦੇ ਪ੍ਰਸ਼ਾਦੇ ਜਿਹੜੇ ਕਿ ਪਾਣੀ ਲਾ ਕੇ ਹੱਥ ਨਾਲ ਪਕਾਏ ਹੋਣ, ਕਿਉਂਕਿ ਚੰਗੀ ਤਰ੍ਹਾਂ ਪਾਇਆ ਹੋਵੇ, ਗੰਢੇ ਗੁੰਢੇ ਦਹੀਂ ਇੱਕ ਮੱਖਣ ਜਿਹਾ ਹੋਵੇ ਨਾਲ, ਉਹ ਖਾ ਕੇ ਬਹੁਤ ਖੁਸ਼ ਹੁੰਦੇ। ਇਹ ਫਿਰ ਹੁਣ ਤਾਂ ਸਾਰਾ ਕੁਛ ਆਪ ਹੀ ਆਪਣੇ ਹੱਥਾਂ ਨਾਲ ਕਰਨਾ, ਕਿਸੇ ਦਾਸ ਦਾਸੀ ਨੂੰ ਨਹੀਂ ਲਾਉਣਾ ਹੈ ਸੇਵਾ ਵਿੱਚ, ਆਪ ਹੀ ਦੁੱਧ ਜਮਾਉਣਾ ਹੈ, ਆਪ ਹੀ ਉਹਨੂੰ ਰਿੜ ਕੇ ਲੱਸੀ ਜੀ ਬਣਾਉਣੀ ਹੈ, ਉਹਦੇ ਵਿੱਚੋਂ ਮੱਖਣੀ ਨਿਕਲਣੀ, ਉਹੀ ਜਿਵੇਂ ਤੜਕਾ ਹੁੰਦਾ ਹੈ ਕਰ ਲੈਣਾ, ਦਹੀਂ ਨੂੰ ਥੋੜ੍ਹਾ ਜਿਹਾ ਮੱਖਣ ਲੈ ਲੈਣਾ, ਲੱਸੀ ਲੈ ਲੈਣੀ ਹੈ, ਇਹ ਮਿੱਸੇ ਪ੍ਰਸ਼ਾਦੇ ਨਾਲ ਗੰਢੇ ਗੁੰਢੇ ਜੇ ਲੈ ਕੇ ਅਤੇ ਆਪਣੇ ਸਿਰ 'ਤੇ ਆਪ ਚੁੱਕ ਕੇ ਲਿਜਾਣਾ, ਨੰਗੇ ਪੈਰੀ ਜਾਣਾ ਹੈ। ਇਹ ਮਹਾਰਾਜ ਕਿਰਪਾ ਕਰ ਦੇਣਗੇ। ਅਗਲੇ ਦਿਨ ਫਿਰ ਅਸੀਂ ਕਰਕੇ ਗਏ ਸੀ ਮਾਤਾ ਜੀ, ਦਾਸ ਦਾਸੀਆਂ ਨੂੰ ਸਾਰਿਆਂ ਨੂੰ ਹਟਾ ਤਾ ਵੀ ਕਿਸੇ ਨੇ ਨਹੀਂ ਜਾਣਾ, ਪਰ ਉਹ ਕਿੱਥੇ ਹਟਦੇ ਆ ਸਾਰੇ, ਦੂਰ ਪਿੱਛੇ ਤਾਤਾ ਲਾਈ ਆਉਂਦਾ। ਇਸ ਤਰ੍ਹਾਂ ਜਦੋਂ ਉਤਰ ਕੇ ਸਾਜਰੇ ਚੱਲੇ, ਇੱਧਰ ਬਾਬਾ ਬੁੱਢਾ ਸਾਹਿਬ ਜੀ ਅੰਤਰ ਜਾਮੀ ਹੈ, ਪਛਾਣ ਗਏ ਵੀ ਅੱਜ ਆ ਰਹੇ ਆ ਭਾਵਨਾ ਨਾਲ, ਇਹ ਗੁਰੂ ਕੇ ਮਹਿਲ ਹੈ, ਸਾਡੇ ਸਿੱਖਾਂ ਦੇ ਮਾਤਾ ਹੈ, ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਉਹ ਤੁਰ ਕੇ ਆ ਰਹੇ ਹੈ, ਸਾਨੂੰ ਕੀ ਹੋਇਆ? ਉਹ ਆਪ ਅੱਗੋਂ ਤੁਰ ਕੇ ਆ ਗਏ ਮੂਹਰੇ, ਫਿਰ ਲੱਗ ਗਏ ਬਰਰੂ ਬਚਨ ਕਰਨ। ਕਹਿੰਦੇ ਵੀ ਜਿਹੜੇ ਗੁਰੂ ਸਮਰੱਥ ਹੈ, ਗੁਰੂ ਕੇ ਮਹਿਲ ਵੀ ਅੰਤਰ ਜਾਮੀ ਹੈ, ਆਪਣੇ ਪੁੱਤਰਾਂ ਦਾ ਤਾਂ ਮਾਤਾਵਾਂ ਨੂੰ ਫਿਕਰ ਹੁੰਦਾ, ਗੁਰੂ ਕੇ ਸਿੱਖ ਸਾਰੇ ਪੁੱਤਰ ਹੀ ਹੈ ਮਾਤਾਵਾਂ ਦੇ, ਵੀ ਇਹਨਾਂ ਨੂੰ ਪਤਾ ਲੱਗ ਗਿਆ ਜੇ ਸਾਡੇ ਪੁੱਤਰ ਨੂੰ ਭੁੱਖ ਲੱਗੀ ਹੈ। ਦੇਖ ਲਓ ਮਾਤਾ ਜੀ ਕਹਿੰਦੇ ਤੜਕੇ ਬਣਾ ਕੇ ਆਪਣੇ ਪੁੱਤਰ ਨੂੰ ਰਜਾਉਣ ਵਾਸਤੇ ਆ ਗਏ, ਆਪ ਹੀ ਉਹ ਸਿਰ ਤੋਂ ਲਾ ਲਿਆ ਸਾਰਾ ਕੁਛ, ਪ੍ਰਸ਼ਾਦੇ ਦੇ ਹੱਥ ਰੱਖ ਲਏ, ਗੰਢੇ ਰੱਖ ਲਏ, ਮੱਖਣ ਰੱਖ ਲਿਆ, ਲੱਗ ਗਏ ਸ਼ਗਨ ਛਕਾਉਣ, ਤੇ ਨਾਲ ਖੁਸ਼ ਹੋ ਕੇ ਕਹਿੰਦੇ ਆ ਮਾਤਾ ਜੀ ਜਿਸ ਭਾਵਨਾ ਨੂੰ ਤੁਸੀਂ ਲੈ ਕੇ ਆਏ ਗੁਰੂ ਨਾਨਕ, ਉਹ ਭਾਵਨਾ ਕਿਉਂ ਨਹੀਂ ਪੂਰੀ ਕਰਨਗੇ? ਪੁੱਤਰ ਬੜਾ ਬਲੀ ਹੋਊਗਾ। ਉਹ ਗੰਢਾ ਜਾ ਭੰਨ ਕੇ ਕਹਿੰਦੇ ਵੀ ਜਿਵੇਂ ਅਸੀਂ ਭੰਨਿਆ ਨਾ ਮੁੱਖਾ ਜਾ ਮਾਰ ਕੇ, ਹੈ ਮੁਗਲਾਂ ਦੇ ਸਿਰ ਭੰਨੋ, ਦੋਟਾਂ ਦੇ ਸਿਰ ਭੰਨੂਗਾ, ਬੜਾ ਬਹਾਦਰ ਹੋ, ਦੋ ਤਲਵਾਰਾਂ ਪਹਿਲੂਗਾ। ਆਕਾਸ਼ ਵਿੱਚ ਆ ਕੇ ਬੱਦਲ ਬਿਜਲੀ ਚਮਕਣ ਲੱਗ ਗਈ, ਗੜਕਣ ਲੱਗ ਗਈ, ਕਹਿੰਦੇ ਐਂ ਤਲਵਾਰਾਂ ਛਕਾਓ ਜਿਵੇਂ ਬਿਜਲੀ ਲਿਸ਼ਕਦੀ ਹੈ, ਐਂ ਖੜਕਣ ਕੇ ਤਲਵਾਰਾਂ ਕੱਢੇ ਜਿਵੇਂ ਇਹ ਖੜਕਦੀ ਹੈ ਬਿਜਲੀ। ਸੋ ਇਸ ਤਰ੍ਹਾਂ ਜਾਣੀ ਉਹ ਬਰਰੂ ਬਚਨ ਦੇ ਦਿੱਤੇ, ਅਤੇ ਫਿਰ ਕਹਿ ਦਿੱਤਾ ਵੀ ਮਹਾਰਾਜ ਨੇ ਕਿਰਪਾ ਕਰ ਦਿੱਤੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁਣ ਜਿਹੜਾ ਪਹਿਲਾ ਬਚਨ ਹੋਵੇ ਉਹ ਵੀ ਪੁੱਤਰ ਹੋਣ ਤੋਂ ਪਹਿਲਾਂ ਹੀ ਪੂਰਾ ਹੋਣਾ ਚਾਹੀਦਾ। ਉਸ ਲਈ ਹੀ ਜਾਇਆ ਸੀ ਬਹਾਨਾ ਜਿਹਾ ਬਣਾ ਕੇ ਮਹਾਰਾ ਭੱਜ ਕੇ। ਦੂਜੀ ਵਾਰ ਜਦੋਂ ਆਇਆ ਸੀ ਫਿਰ ਤਾਂ ਗਰੀਦਾਂ ਪਰੇ ਖਿੰਝਾ ਤਾੜੀ ਪਰ ਬ੍ਰਹਮ ਸਾਗਰ ਮੈਂ ਸਾੜੀ ਕਹਿੰਦਾ ਸੀ ਵੀ ਜਿਹੜਾ ਆ ਨਿਮਰਤਾ ਬਣਿਆ ਉਹ ਪਰ ਕੋਈ ਦਾੜੀ ਜੀ ਖਿੱਚਦਾ ਮੁਰਸ਼ਾਂ ਨੂੰ ਵੱਟ ਦਿੰਦਾ ਹੁੰਦਾ, ਪਰਮੇਸ਼ਰ ਇਹੋ ਜਿਹੇ ਨੂੰ ਅੱਗ ਵੀ ਪਾ ਕੇ ਸਾੜ ਦਿੰਦਾ ਹੁੰਦਾ ਹੈ ਹੰਕਾਰੀਆਂ ਨੂੰ। ਪਰ ਪਹਿਲਾਂ ਉਹ ਬਚਨ ਪੂਰਾ ਕਰਨ ਵਾਸਤੇ ਬਡਾਲੀ ਸਾਹਿਬ ਭੱਜ ਕੇ ਚਲੇ ਗਏ ਸੀ। ਇਸ ਤਰ੍ਹਾਂ ਜਾਣੀ ਪੁੱਤਰ ਲਈ ਮਨੁੱਖ ਬਹੁਤ ਭੱਜ ਨੱਠ ਕਰਦਾ, ਜਿਵੇਂ ਮਾਤਾ ਗੰਗਾ ਜੀ ਗਏ ਸੀ ਅਤੇ ਹੁਣ ਵੀ ਉੱਥੇ ਜਿਨ੍ਹਾਂ ਦੇ ਘਰਾਂ ਵਿੱਚ ਨਹੀਂ ਹੁੰਦੇ ਉਹ ਫਿਰ ਗੁਰੂ ਕੇ ਮਹਿਲਾਂ ਤੋਂ ਇੱਥੇ ਸਾਰਾ ਕੁਛ ਹੱਥੀਂ ਤਿਆਰ ਕਰਕੇ 21 ਅੱਸੂ ਨੂੰ ਉਹ ਮਿੱਸੀਆਂ ਪ੍ਰਸ਼ਾਦੇ ਬਣਾ ਕੇ ਉਵੇਂ ਲੱਸੀ ਅਤੇ ਮੱਖਣ ਜਿਹਾ ਲੈ ਕੇ ਨੰਗੇ ਪੈਰੀ ਫਿਰ ਉੱਥੋਂ ਚੱਲਦੇ ਆ ਗੁਰੂ ਕੇ ਮਹਿਲਾਂ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਦੀ ਭੀੜ ਜਾਂਦੇ ਆ ਸਾਜ, ਉੱਥੇ ਜਾ ਕੇ ਅਰਦਾਸਾਂ ਕਰਾਉਂਦੇ ਆ। ਜਿਹੜੇ ਕੋਈ ਸਹੀ ਭਾਵਨਾ ਨਾਲ ਕਰਦੇ ਉੱਥੇ ਕਲਾ ਵਰਤ ਜਾਂਦੀ ਹੈ, ਜਿਹੜੇ ਕੋਈ ਉਹੀ ਹੈ ਵੀ ਚਲੋ ਇੱਥੇ ਰੋਟੀਆਂ ਲੰਗਰ ਚਿਪਕੀਆਂ ਪਈਆਂ ਮਿਸੀਆਂ ਚੱਕ ਲਓ ਸਿਰ 'ਤੇ ਰੱਖ ਲਓ, ਸਾਡਾ ਲੜਾ ਇਹ ਜਿਹਾ ਵੀ ਹੈਗਾ ਨਾ ਵੀ ਚਲੋ ਇੱਥੇ ਪਕੀਆਂ ਪਕਈਆਂ ਪਾਈਆਂ ਚੱਕ ਲਓ, ਇਹ 420 ਕਰਦਾ ਹੁਣ ਬਾਬਾ ਬੁੱਢਾ ਸਾਹਿਬ ਹੈ ਉੱਥੇ, ਉਹ ਜਿਹਾ ਕੋਈ ਥੋੜ੍ਹਾ ਬੈਠਾ ਭਾਈ ਜੀ ਖਾਣ ਵਾਲਾ ਸਭ ਕੁਛ ਜਾਣਨ ਵਾਲਾ ਹੈ ਵੀ ਇਹਨੇ ਆਪ ਕਈ ਭਾਵਨਾ ਨਾਲ ਸਾਰਾ ਕੁਛ ਕਰਿਆ ਕਿ ਮਾਤਾ ਹੂੰ ਕਿਉਂ ਮੈਂ ਹੀ ਹੈ। ਜਿਹੜੇ ਹਜੇ ਕਰਦੇ ਉਹ ਤਾਂ ਰਹਿ ਜਾਂਦੇ ਖਾਲੀ, ਜਿਹੜੇ ਫਿਰ ਜਿਵੇਂ ਮਾਤਾ ਨੇ ਕੀਤਾ ਸੀ ਉਵੇਂ ਆਪ ਜਾ ਕੇ ਕਰਦੇ, ਦੋਵੇਂ ਜੀ ਰਲ ਕੇ ਅਤੇ ਦੋਵੇਂ ਜੀ ਜਾਂਦੇ ਨੰਗੇ ਪੈਰੀ, ਫਿਰ ਉੱਥੇ ਬਖਸ਼ਿਸ਼ ਹੋ ਜਾਂਦੀ ਹੈ। 21 ਅੱਸੂ ਨੂੰ ਬਾਬਾ ਬੁੱਢਾ ਸਾਹਿਬ ਨੇ ਮਾਤਾ ਨੂੰ ਇਹ ਬਰਰੂ ਬਚਨ ਕਹੇ ਸੀ। ਹੁਣ ਉੱਥੇ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਜਿਨ੍ਹਾਂ ਦੇ ਨਹੀਂ ਹੁੰਦੇ ਉੱਥੇ ਹੋ ਜਾਂਦੇ ਨੇ। ਪਰ ਜੇ ਮਾਤਾ ਗੰਗਾ ਜੀ ਜਿਵੇਂ ਗਏ ਸੀ ਉਵੇਂ ਕਰਕੇ ਜਾਣ ਤਾਂ, ਨਹੀਂ ਤਾਂ ਫਿਰ ਲਾਣਾ ਖਾਲੀ ਰਹਿ ਜਾਂਦਾ। ਕਈਆਂ ਨੂੰ ਤਾਂ ਸ਼ਰਧਾ ਹੀ ਨਹੀਂ ਆਉਂਦੀ, ਉਹ ਕਈ ਅਸਥਾਨਾਂ 'ਤੇ ਬਰਰੂ ਬਚਨ ਹੋਏ ਹੋਏ ਆ, ਜੇ ਉਹਨਾਂ ਨੂੰ ਕਹੀਏ ਤੂੰ ਉੱਥੇ ਜਾਓ ਜੋ ਮਾੜੇ ਕਰਮ ਹੁੰਦੇ ਆ, ਕਹਿੰਦੇ ਜੀ ਦਵਾਈ ਵਰਤਦੇ ਹਾਂ, ਉਹ ਦਵਾਈ ਉੱਥੇ ਧੂਮ ਹੁੰਦੀ ਹੈ ਜੀ, ਉਹ ਜੋ ਬੀਬੀ ਨਾਲ ਦੇ ਜੀ ਉਹ 2 ਲੱਖ ਰੁਪਇਆ ਲੈਂਦੇ ਆ, ਛੇ ਜਾਣੀ ਮੁਕਤ ਮਿਲਦਾ, ਦੋ ਲੱਖ ਪਾ ਕੇ ਵੀ ਫਿਰ ਵੀ ਸਰੀਰ ਖੁਰਾਕ ਕੇ ਧੱਕੇ ਖਾਣਗੇ, ਉੱਥੇ ਨਹੀਂ ਜਾਂਦਾ ਲੈਣਾ। ਕੀ ਹੈ ਵੀ ਛੋਲਿਆਂ ਦੀਆਂ ਰੋਟੀਆਂ ਹੀ ਹੈ ਅਤੇ ਪਾਈਆ ਮੱਖਣ ਹੈ, ਦੱਸੀ ਦੱਸੀ ਹੋਰ ਕੀ ਹੈ, ਕੁਛ ਨਹੀਂ ਹੈਗਾ। ਪਰ ਇਹ ਨਹੀਂ ਕਰਦਾ ਲਾਣਾ, ਹੋਰ ਲੱਖਾਂ ਰੁਪਈਆ ਬਰਬਾਦ ਕਰ ਲਏ ਇੱਧਰ ਉੱਧਰ ਭੜਕ ਕੇ। ਜਿਹੜਾ ਅਸਲੀ ਯਤਨ ਹੈ ਨਾ ਗੁਰੂ ਨਾਨਕ ਦੇ ਘਰ ਦੇ ਸੌਖੇ ਢੰਗ ਨਾਲ, ਉਹ ਜੇ ਕਰਮ ਹੋਣ ਤਾਂ ਫਿਰ ਭਾਵਨਾ ਹੋਊਗੀ, ਫਿਰ ਉੱਧਰ ਨਿਭੂ ਹੋਊਗਾ, ਨਹੀਂ ਤਾਂ ਬਸ ਐਂ ਮਰਮਰ ਜਾਂਦੇ ਨੇ। ਜਿੰਨਾ ਮਰਜ਼ੀ ਉਹਨਾਂ ਨੂੰ ਕਥਾ ਸੁਣਾਈ ਜਾਂ ਪ੍ਰਸੰਗ ਸੁਣਾਓ, ਕੋਈ ਅਸਰ ਨਹੀਂ ਉਹਨਾਂ ਦੇ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਉਹ ਰਾਜੇ ਨੇ, ਜਿਹੜੀ ਅੱਜ ਕੱਲ੍ਹ ਦੇਵੀ ਹੈ ਰਾਜੇ ਦੀ ਪੁੱਤਰੀ, ਵਿਆਹ ਕੇ ਲਿਆਂਦੀ ਹੈ ਵੀ ਚਲੋ ਇਹਦੇ ਪੇਟੋਂ ਕੋਈ ਪੁੱਤਰ ਹੋ ਜਾਏ। ਔਰ ਹੋਰ ਵੀ ਯਤਨ ਜੋਤ ਬੜੇ ਕੀਤੇ ਹਨ,
ਭੂਤ ਨਤਾਮ ਵਿਧਾਤੈ ਦਿਓ।
ਹੁਣ ਜਿਹੜਾ ਪਰਮੇਸ਼ਰ ਫਲ ਪ੍ਰਦਾਤ ਹੈ, ਜੇ ਕੋਈ ਮਨੁੱਖ ਦਾ ਕਰਮ ਹੀ ਹੋ ਜਾਏ ਨਾ, ਫਿਰ ਉੱਥੇ ਜਿੰਨੇ ਮਰਜ਼ੀ ਯਤਨ ਕਰੇ ਉੱਥੇ ਖੈਰ ਨਹੀਂ ਪੈਂਦੀ ਹੈ। ਫਿਰ ਤਾਂ ਜਿਵੇਂ ਉਹ ਭਾਈ ਗੁਰਦਾਸ ਜੀ ਨੇ ਉਹ ਮਾਤਾ ਨੂੰ ਤੰਗ ਤਰੀਕਾ ਦੱਸਤਾ ਸੀ ਵੀ ਤੂੰ ਗਈ ਸੀ ਮਹਾਰਾਜ ਕੋਲ ਕਲਮ ਦੋ ਹੱਥ ਕਾਗਜ਼ ਵਗੈਰਾ ਲੈ ਕੇ ਜਾਣਾ ਸੀ, ਜੇ ਮਹਾਰਾਜ ਨੇ ਕਹਿਤਾ ਵੀ ਤੇਰੇ ਭਾਗਾਂ 'ਚ ਹੈ ਨਹੀਂ ਹੈ ਤੇ ਤੂੰ ਕਹਿਣਾ ਸੀ ਵੀ ਲਿਖਣਾ ਕੀ ਨਹੀਂ ਹੈ, ਲਿਖਣ ਲਿਖਾਉਣ ਵਾਲੇ ਤਾਂ ਤੁਸੀਂ ਹੋ ਨਾ, ਇਹ ਜਾ ਤੂੰ ਕੱਲ੍ਹ ਨੂੰ ਆ ਸਾਰਾ ਕੁਛ ਪ੍ਰਬੰਧ ਕਰਕੇ ਜਾਈ, ਬਾਹਰਾ ਜਾਂ ਬਾਹਰ ਨੂੰ ਜਾਂਦੇ ਹੁੰਦੇ ਅੱਗੇ ਹੋ ਜੀ, ਬਸ ਤੇਰਾ ਕੰਮ ਬਣ ਜੂਗਾ। ਮਹਾਰਾਜ ਬਾਹਰ ਨੂੰ ਜਦੋਂ ਜਾਣ ਲੱਗੇ, ਘੋੜੀ ਦਗਾਮ ਜੀ ਫੜ ਕੇ ਅੱਗੇ ਖੜ ਗਈ ਨੇ, ਮਾਤਾ ਇਹ ਕਿਵੇਂ, ਤੈਨੂੰ ਕੱਲ੍ਹ ਕਿਹਾ ਸੀ ਤੇਰੇ ਭਾਗਾਂ 'ਚ ਹੈ ਨਹੀਂ ਹੈ, ਭਾਈ ਗੁਰਦਾਸ ਜੀ ਨੇ ਸਿਖਾਇਆ ਸੀ, ਇਹ ਮਹਾਰਾਜ ਲਿਖਣਾ ਕੀ ਨਹੀਂ ਸੀ, ਤੁਸੀਂ ਲਿਖਣਾ ਸੀ, ਪਰਮੇਸ਼ਰ ਤੁਸੀਂ ਹੋ, ਅਤੇ ਉਦੋਂ ਨਹੀਂ ਲਿਖਿਆ ਤਾਂ ਮਹਾਰਾਜ ਹੁਣ ਲਿਖ ਦਿਓ, ਉਦੋਂ ਵੀ ਤੁਸੀਂ ਲਿਖਣਾ, ਹੁਣ ਵੀ ਤੁਸੀਂ ਲਿਖਣਾ, ਲਿਖੋ ਜੀ ਮਹਾਰਾਜ। ਮਹਾਰਾਜ ਕਹਿੰਦੇ ਕੋਈ ਨਾ ਬਾਹਰ ਜਾਈਏ, ਅੱਜ ਕਲਮ ਦੋ ਹੱਥ ਕਾਗਜ਼ ਵਗੈਰਾ ਤੂੰ ਫਿਰ ਲੈ ਆਈ, ਫਿਰ ਆਪਾਂ ਲਿਖਦੇ ਹਾਂਗੇ। ਕਹਿੰਦੇ ਲਓ ਮਹਾਰਾਜ ਮੇਰੇ ਕੋਲ ਹੀ ਹੈ। ਮਹਾਰਾਜ ਸਮਝ ਗਏ ਵੀ ਇਹਨੂੰ ਕਿਸੇ ਸਿੱਖ ਨੇ ਰਾਹ ਪਾ ਤਾ, ਗੱਲ ਆ ਮਾਂ ਕਾਜ ਦੁਆਤ ਜੀ ਫੜ ਕੇ ਤੇ ਉਹ ਘੋੜੇ ਉੱਪਰ ਚੜ੍ਹੇ ਚੜ੍ਹਾਈ ਲੱਗ ਗਏ ਲਿਖਣ। ਉਹ ਲਿਖਣ ਲੱਗੇ ਸੀ ਏਕਾ, ਮਹਾਰਾਜ ਦਾ ਘੋੜਾ ਕਹਿੰਦੇ ਬੜਾ ਸਿਆਣਾ ਹੈ, ਉਹਨੇ ਮਾੜਾ ਜਿਹਾ ਆਪਣਾ ਅੰਗ ਜਿਹਾ ਹਿਲਾ ਤਾ, ਸਰੀਰ ਜਿਹਾ ਹਿਲਾ ਤਾ, ਚਲਾ ਤਾ, ਉਹ ਮੂੰਹ ਜਿਹਾ ਏਕੇ ਦਾ ਖੁੱਲ੍ਹਾ ਰਹਿ ਗਿਆ। ਉਹ ਏਕੇ ਦਾ ਮੂੰਹ ਖੁੱਲ੍ਹਾ ਹੋਵੇ ਉਹ ਤਾਂ ਸਾਤਾ ਹੁੰਦਾ ਹੈ, ਇਹ ਪੰਜਾਬੀ ਦਾ ਸਾਤਾ, ਗੁਰਮੁਖੀ ਦਾ ਸਾਤਾ ਹੈ ਖੁੱਲ੍ਹੇ ਮੂੰਹ ਵਾਲਾ। ਦੇਖ ਕੇ ਮਹਾਰਾਜ ਸੇ ਕਹਿੰਦੇ ਮਾਤਾ ਉਹ ਸਿੱਖ ਨੇ ਤਾਂ ਸਹਾਇਤਾ ਕਰਨੀ, ਸਾਡੇ ਘੋੜੇ ਨੇ ਵੀ ਤੇਰੀ ਮਦਦ ਕਰਦੀ। ਕਹਿੰਦਾ ਹੁਣ ਦੇਣ ਲੱਗੀ ਹੈ ਕਿ ਕਾਹਨੂੰ ਦਿੰਦੇ, ਜ਼ਿਆਦਾ ਦਿਓ। ਮਾਤਾ ਸਾਤਾ ਲਿਖਿਆ ਗਿਆ, ਮੂੰਹ ਜਿਹਾ ਬੰਦ ਨਹੀਂ ਹੋਇਆ, ਚੰਗਾ ਉਹ ਕਰੀ ਤੂੰ ਵੇਖ, ਗੁਰੂ ਕਹੇ ਘਰੇ ਤੂੰ ਦੇ ਦੀ, ਉਹ ਸਾਰੀ ਸਿੱਖ ਗੁਰੂ ਨਾਨਕ ਦੇ ਘਰ ਸੇਵਾ ਕਰੂਗਾ, ਉਹ ਇੱਕ ਤੂੰ ਦੇ ਦੀ। ਕਹਿੰਦੇ ਨਾ ਮਹਾਰਾਜ, ਇੱਕ ਨਹੀਂ ਦੇ ਹੋਣਾ। ਕਹਿੰਦੇ ਵੀ ਛੇ ਤੇਰੇ ਕੋਲ ਰਹਿੰਦੇ, ਸੱਤ ਮਾਤਾ ਦੇ। ਕਹਿੰਦੇ ਮਹਾਰਾਜ ਤੁਸੀਂ ਜਾਣਦੇ ਸੀ ਜ਼ਿਮੀਂਦਾਰ ਹੈ ਅਤੇ ਖੇਤੀ ਕਰਦੇ ਹਾਂ ਅਸੀਂ, ਇੱਕ ਤਾਂ ਬਾਹਰ ਹਲ ਵਾਹਿਆ ਕਰੂਗਾ, ਇੱਕ ਪੱਠੇ ਦੱਥੇ ਲਿਆਇਆ ਕਰੂਗਾ, ਇੱਕ ਹੱਟ ਜੋੜਿਆ ਕਰੂਗਾ, ਇੱਕ ਲੰਬਰਦਾਰੀ ਕਰੂਗਾ, ਇੱਕ ਗਲੇਰ ਹੋਊਗਾ ਸਾਰੇ ਗਲਾਸ। ਮਹਾਰਾਜ ਕਹਿੰਦੇ ਤੂੰ ਦੇ ਨਾ ਮਹਾਰਾਜ, ਇੰਨੇ ਤਾਂ ਮਸਾਂ ਹੀ ਪੂਰੇ ਹੋਣੇ ਆ। ਮਹਾਰਾਜ ਕਹਿੰਦੇ ਮਾਈਆਂ ਰੱਬ ਰਜਾਈਆਂ, ਕਹਿੰਦੇ ਤਾਂ ਰੱਬ ਹੀ ਰਜਾਵੇ ਤਾਂ ਰਜਦੀਆਂ ਨਹੀਂ ਰਜਦੀਆਂ, ਬਾਹਰ ਵੱਜ ਜਾਂਦੀਆਂ। ਚੰਗਾ ਬਾਈ ਤੇਰੀ ਮਰਜ਼ੀ, ਦਈ ਨਾ ਦਈ ਤੇਰੀ ਮਰਜ਼ੀ, ਜਾ। ਇਸ ਤਰ੍ਹਾਂ ਜਾਣੀ ਇਹੋ ਜਦੋਂ ਬੱਚੇ ਵਾਸਤੇ ਮਨੁੱਖ ਬੜੇ ਯਤਨ ਕਰਦਾ ਹੈ। ਜੋ ਭਾਈ ਆਦਮ ਹੁਣ 72 ਸਾਲ ਦੀ ਉਮਰ ਵਿੱਚ ਆ ਕੇ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਵਿੱਚ ਲੱਗ ਗਿਆ ਸੀ, ਲੰਗਰ ਦਾ ਬਾਲਣ ਢੁੱਲਣ ਲੱਗ ਗਿਆ, ਇਹ ਭਾਈ ਭਗਤੂ ਵਰਗਾ ਪੈਦਾ ਹੋਇਆ। ਇਹ 72 ਸਾਲ ਦਾ ਬੁੱਢਾ ਹੋ ਕੇ ਕਿਤੇ ਬਾਲਣ ਢੋਂਦਾ ਹੈ, ਪੁੱਤ ਪਿੱਛੇ ਟੋਇਆ। ਅਤੇ ਉਹ ਘਰਵਾਲੀ ਵੀ ਉਵੇਂ ਚੱਕਦੀ ਸੀ ਬਾਲਣ, ਉੱਥੋਂ ਖੈਰ ਪੈ ਗਈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਕੀ ਇਸ਼ਾਰਾ ਕੇ ਸੰਗਤਾਂ ਨੂੰ ਤੁਸੀਂ ਅੱਗ ਸਕਾਈ ਹੈ? ਅਤੇ ਸ਼ਰਮ ਜੀ ਆ ਗਈ ਵੀ ਮਹਾਰਾਜ ਨੇ ਕਹਵੇਂ ਕਿਵੇਂ, ਕੀ ਆ ਸਿੱਖ ਕੀ ਕਹਿਣਗੇ ਵੀ ਹੁਣ ਬੁੱਢਾ ਮਰਨ ਨੂੰ ਤਿਆਰ ਹੈ, ਹੁਣ ਪੁੱਤ ਮੰਗਦਾ। ਕਹਿੰਦਾ ਵੀ ਨਾਮ ਦਾਨ ਬਖਸ਼ੂ, ਕੀ ਬਖਸ਼ੂ? ਮਹਾਰਾਜ ਕਹਿੰਦੇ ਵੀ ਜੇ ਸਿੱਖਾਂ ਨਾਲ ਇਹ ਕਰੀ ਨਾ ਸੇਵਾ, ਫਿਰ ਤੁਹਾਨੇ ਉਹ ਮੰਗ। ਫਿਰ ਸ਼ਰਮ ਜੀ ਆਈ, ਮਹਾਰਾਜ ਕਹਿੰਦੇ ਤੈਥੋਂ ਨਹੀਂ ਮੰਗਿਆ, ਜਾਂ ਤੂੰ ਆਪਣੇ ਘਰ ਵਾਲੀ ਨੂੰ ਕਰ ਲਿਆਈ ਨਾਲ। ਜੋ ਜਾ ਕੇ ਦੱਸਿਆ ਵੀ ਮਹਾਰਾਜ ਪਰਸਪਰ ਸੰਤਾਂ ਬਹੁਤ ਹੋ ਗਏ ਸੀ, ਪਰ ਮੈਨੂੰ ਸੰਗ ਸ਼ਰਮ ਜੀ ਆ ਗਈ। ਮੈਂ ਕਿਹਾ ਬੁੱਢਾ ਹੁਣ ਕੀ ਹੈ, ਆਪੇ ਹੁਣ ਹੋਊਗਾ ਕਿਵੇਂ ਬੁੱਢਿਆਂ ਦੇ? ਇਹ ਮਹਾਰਾਜ ਕੀ ਕਹਿਣਗੇ, ਸਿੱਖ ਕੀ ਕਹਿਣਗੇ? ਮਰਨ ਨੂੰ ਤਿਆਰ ਹੈ, ਪੁੱਤ ਮੰਗਦੇ ਹੈ। ਉਹ ਪੈ ਗਈ ਮਗਰ, ਕਹਿੰਦੇ ਉਹ ਤੂੰ ਕਹਿਣਾ ਸੀ ਮਹਾਰਾਜ ਤਾਂ ਸੁੱਕਿਆਂ ਨੂੰ ਹਰੇ ਕਰ ਦਿੰਦੇ ਆ, ਸੁੱਕੇ ਕਾਹ ਟਹਿਰਿਆ ਲਿਖਿਆ ਪਿਆ ਬਾਣੀ ਵਿੱਚ, ਉਹਨਾਂ ਨੇ ਵੀ ਜਿਹੜੇ ਸੁੱਕੀਆਂ ਹੋਈਆਂ ਹਰੀਆਂ ਭਰੀਆਂ ਹੋ ਜਾਂਦੀਆਂ, ਉਹਨਾਂ ਨੂੰ ਕੀ ਹੈ? ਪਰ ਇੰਨੀ ਗੱਲ ਉਹਨਾਂ ਨੇ ਚੰਗੀ ਕੀਤੀ ਵੀ ਤੂੰ ਨਹੀਂ ਮੰਗ ਸਕਦਾ, ਘਰ ਵਾਲੀ ਨੂੰ ਲਿਆਈ, ਤੂੰ ਚੱਲ ਤੂੰ ਕਹਿ ਲਈ, ਮੈਥੋਂ ਤਾਂ ਨਹੀਂ ਕਿਹਾ ਜਾਣਾ ਹੈ। ਅਗਲੇ ਦਿਨ ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਗਏ ਦੋਵੇਂ ਜੀ, ਕਹਿੰਦੇ ਦੱਸੋ ਕੀ ਇੱਛਾ ਹੈ? ਕਹਿੰਦੇ ਮਹਾਰਾਜ ਅਸਲ ਤਾਂ ਆ ਹੈ, ਮੇਰੇ ਘਰ ਵਾਲਾ ਸੰਗ ਦਾ ਸ਼ਰਮ ਦਾ ਮਹਾਰਾਜ ਕਹਿੰਦਾ ਨਹੀਂ, ਸੇਵਾ ਤਾਂ ਮਹਾਰਾਜ ਡਾਲਣ ਤਾਂ ਟੋਇਆ, ਲੰਗਰ ਦਾ ਪੁੱਤਰ ਵਾਸਤੇ। ਮਹਾਰਾਜ ਖਾਮੀ ਚ ਗਏ, ਬਹਿ ਗਏ, ਸਮਾਧੀ ਲਾਈ, ਦੇਖਿਆ ਪਿਛਲਾ ਕਰਮ, ਕਹਿੰਦੇ ਵੀ ਹੈ ਨਹੀਂ, ਕਰਮਾਂ 'ਚ ਤਾਂ ਹੈ ਨਹੀਂ। ਚੰਗਾ, ਕਹਿੰਦੇ ਹੁਣ ਸਾਡੇ ਜਿਹੜਾ ਘਰੇ ਇੱਕ ਹੋਣਾ ਸੀ ਨਾ ਬੜੀ ਭਗਤੀ ਕਰਨ ਵਾਲਾ, ਉਹ ਤੁਹਾਡੇ ਘਰੇ ਹੋਜੂ, ਅਸੀਂ ਆਪਣੇ ਘਰ ਦਾ ਪੁੱਤਰ ਤੁਹਾਨੂੰ ਦੇ ਦਿੰਦੇ ਹਾਂ। ਉਹ ਬੜਾ ਸ਼ਕਤੀਆਂ ਭਗਤੀਆਂ ਵਾਲਾ ਹੋਊਗਾ, ਉਹ ਉਹਦੇ ਮੂੰਹ ਨਹੀਂ ਫਟਕਾਰਨਾ, ਜੋ ਮੂੰਹ ਕਹੇ ਉਹ ਸੱਤ ਕਰਕੇ ਖਿੜੇ ਵਰਕੇ ਮਤਣਾ ਹੈ, ਉਹ ਬੜਾ ਤਰ੍ਹਾਂ ਮਹਾਨ ਸਿੱਖ ਹੋਊਗਾ। ਇਸ ਤਰ੍ਹਾਂ ਜਾਣੀ ਫਿਰ ਉਹ ਯਤਨ ਕੀਤੇ ਤੇ ਪੁੱਤਰ ਹੋ ਗਿਆ। ਇਉਂ ਇਹ ਰਾਜੇ ਨੇ ਵੀ ਕੀਤੇ ਯਤਨ, ਪਰ ਪਿਛਲਾ ਮਾੜਾ ਕਰਮ ਹੈ, ਇਸ ਕਰਕੇ ਕਹਿੰਦੇ ਪੁੱਤਰ ਘਰ ਦੇ ਵਿੱਚ ਪਰਮੇਸ਼ਰ ਨੇ ਨਹੀਂ ਦਿੱਤਾ ਹੈ। ਜਾਤ ਤੇ ਭੂਤ ਨਾ ਧਾਮ ਵਿਧਾਤਾ ਦੇਵ, ਪਰਮੇਸ਼ਰ ਨੇ ਨਹੀਂ ਦਿੱਤਾ ਹੈ।
ਤਰਨ ਅਵਸਥਾ ਹੈ ਸਗਲ ਸਕਲ ਬਿਤਾਇਓ,
ਰਾਜੇ ਦੀ ਜਿੰਨੀ ਜਵਾਨ ਅਵਸਥਾ ਸੀ ਪੁੱਤਰ ਦੇ ਯਤਨ ਕਰਦਿਆਂ ਕਰਦਿਆਂ ਸਾਰੀ ਬੀਤ ਗਈ ਹੈ, ਪਰ ਪੁੱਤਰ ਨਹੀਂ ਹੋਇਆ ਹੈ।
ਬਿਰਦਾ ਪਾਨੋ ਅੰਤ ਗਤ ਆਇਓ,
ਅਖੀਰ ਨੂੰ ਕਹਿੰਦੇ ਜਿਹੜੀ ਬੁਢੇਪੇ ਵਾਲੀ ਗਤਕੀ ਅਵਸਥਾ ਹੈ ਉਹ ਸਰੀਰ ਤੇ ਆ ਗਈ ਹੈ, ਰਾਜਾ ਬੁੱਢਾ ਹੋ ਗਿਆ ਹੈ।
ਤਬ ਤਰਨੀ ਰਾਨੀ ਸੋ ਭਈ,
ਹੁਣ ਉਹ ਜਿਹੜੀ ਅੱਜ ਕੱਲ੍ਹ ਦੇਵੀ ਸੀ ਉਹ ਪੁੱਤਰ ਵਾਸਤੇ ਵਿਆਹ ਕੇ ਲਿਆਂਦੀ ਸੀ, ਅਤੇ ਉਹ ਅਜੇ ਛੋਟੀ ਸੀ, ਅਜੇ ਕਹਿੰਦੇ ਇੱਧਰ ਬਿਰਧ ਹੋ ਗਿਆ, ਉਹ ਜਵਾਨ ਅਵਸਥਾ ਵਾਲੀ ਹੋ ਗਈ।
ਜਬ ਜਵਾਨੀ ਰਾਜਾ ਕੀ ਗਈ,
ਰਾਜੇ ਦੀ ਜਵਾਨ ਅਵਸਥਾ ਚਲੀ ਗਈ, ਬਿਰਧ ਹੋ ਗਿਆ ਹੈ।
ਤਾਂ ਸੋ ਭੋਗ ਰਾਵ ਨਹ ਕਰੀ,
ਹੁਣ ਬੁੱਢਪੁਣੇ ਵਿੱਚ ਕਿੱਥੇ ਪੁੱਤਰ ਹੁੰਦਾ, ਸਰੀਰਕ ਸੰਬੰਧ ਹੋ ਨਹੀਂ ਸਕਦਾ ਹੈ।
ਯਾ ਤੇ ਅਤ ਅਬਲਾ ਜੀ ਜਰਈ,
ਇਸ ਕਰਕੇ ਚਲ ਦੇਵੀ ਜਿਹੜੀ ਹੈ ਨਾ ਆਪਣੇ ਦਿਲ ਵਿੱਚ ਬੜੀ ਸਰਦੀ ਮਚਦੀ ਹੈ।
ਦੋਹਰਾ ਏਕ ਪੁਰਖ ਸੌ ਦੋਸਤੀ,
ਫਿਰ ਉਸਨੇ ਕੀ ਛਲ ਫਰੇਬ ਜਾਂ ਕੀਤਾ ਵੀ ਕੋਈ ਨਾ ਕੋਈ ਤਾਂ ਰਾਜ ਭਾਗ ਦਾ ਮਾਲਕ ਹੋਣਾ ਹੀ ਚਾਹੀਦਾ। ਨਹੀਂ ਜਦੋਂ ਰਾਜਾ ਬੁੱਢਾ ਮਰ ਗਿਆ ਤੇ ਰਾਜਾ ਕੋਈ ਹੋਰ ਬਣ ਬੈਠੂ, ਮੈਨੂੰ ਕਿਹਨੇ ਇੱਥੇ ਰਹਿਣ ਦੇਣਾ ਹੈ। ਇਸ ਕਰਕੇ ਬਗਾਨੇ ਘਰ ਵਿੱਚ ਮੈਂ ਨਹੀਂ ਰਹਿ ਸਕਦੀ, ਮੈਨੂੰ ਉਧਰੇ ਪਿੱਛੇ ਜਾਣਾ ਪਊ। ਫਿਰ ਉਸਨੇ ਕਹਿੰਦੇ ਛਲ ਕਪਟ ਕੀਤਾ ਕਿਸੇ ਹੋਰ ਨੌਜਵਾਨ ਪੁਰਖ ਦੇ ਨਾਲ,
ਰਾਨੀ ਕਰੀ ਬਨਾ
ਮਾਰ ਕੇ ਉਹਦੇ ਨਾਲ ਕਹਿੰਦੇ ਮਿੱਤਰਤਾ ਕਰ ਲਈ ਹੈ।
ਕਾਮ ਭੋਗ ਤਾ ਸੌ ਕਰੇ,
ਉਹਦੇ ਨਾਲ ਸਰੀਰ ਕਿਰਿਆ ਕਰਨ ਕਰਾਉਣ ਲੱਗ ਪਈ।
ਨਿਤ ਪ੍ਰਤ ਧਾਮ ਬੁਲਾ,
ਹਮੇਸ਼ਾ ਆਪਣੇ ਘਰ ਦੇ ਵਿੱਚ ਸਦ ਬੁਲਾ।
ਚੌਪਈ ਤਾਕੋ ਧਰਮ ਭਰਾਤ ਠਹਿਰਾਇਓ,
ਫਿਰ ਝੂਠ ਇਉਂ ਬੋਲਿਆ, ਛਲ ਕਪਟ ਇਉਂ ਕੀਤਾ। ਜਿਹਨੂੰ ਬੁਲਾਇਆ ਉਹਨੂੰ ਕਹਿੰਦੇ ਧਰਮ ਦਾ ਭਰਾ ਵੀ, ਮੇਰਾ ਧਰਮ ਦਾ ਭਰਾ ਹੈ, ਮੇਰਾ ਉਂਝ ਭਰਾ ਨਹੀਂ ਹੈ। ਜਿਵੇਂ ਉਹ ਕੋਈ ਭਗਵਟ ਜਿਹਾ ਬਣਾ ਕੇ ਭਰਾ ਵੀ ਬਣਾ ਲੈਂਦੇ ਆ, ਭਗਵਟ ਭੈਣ ਵੀ ਕੀ ਬਣਾ ਲੈਂਦੀ ਹੈ। ਕਹਿੰਦੇ ਇਸ ਤਰ੍ਹਾਂ ਨੂੰ ਕਹਿੰਦੇ ਭਗਵਟ ਧਰਮ ਦਾ ਭਰਾ ਜਿਹਾ ਬਣਾ ਲਿਆ ਹੈ।
ਸਭ ਜਗ ਮੈਂ ਇਹ ਭਾਂਤ ਉਡਾਇਓ,
ਸਾਰੇ ਸੰਸਾਰ ਦੇ ਲੋਕਾਂ ਵਿੱਚ ਗੱਲ ਜੀ ਉਡਾ ਦਿੱਤੀ ਹੈ ਵੀ ਇਹ ਮੈਂ ਜਿਹੜੀ ਰਾਣੀ ਹੈ ਮੇਰਾ ਧਰਮ ਦਾ ਭਰਾ ਹੈ, ਉਹ ਬਣਾਇਆ ਹੋਇਆ ਸੀ ਖਸਮੀ।
ਭਾਏ ਭਾਏ ਕਹਿ ਰੋਜ ਬੁਲਾਵੇ,
ਰੋਜ ਲੋਕਾਂ ਦੇ ਸਾਮ ਮੇਰਾ ਇਹ ਧਰਮ ਮਦਾ ਭਰਾ ਹੈ, ਆ ਮੇਰੇ ਭਰਾ ਓ ਬੁਲਾਉਂਦੀ ਹੈ।
ਕਾਮ ਕੇਲ ਰੁਚ ਮਾਨ ਕਮਾਵੇ,
ਨਾਲ ਉਹਦੇ ਨਾਲ ਜਿਵੇਂ ਪੱਚੀ ਰਾਜੇ ਨਾਲ ਸ੍ਰੀ ਕਿਰਿਆ ਕਰਦੀ ਹੋਵੀ ਇਹ ਕਰ ਕਰਾਉਂਦੀ ਹੈ।
ਜੋ ਯਾ ਤੇ ਮੋਕੋ ਸੁਤ ਹੋਈ,
ਜੇ ਕਰਕੇ ਭਲਾਏ ਧਰਮ ਦੇ ਭਰਾ ਦੇ ਤੂੰ ਹੀ ਮੇਰੇ ਘਰ ਦੇ ਵਿੱਚ ਕੋਈ ਪੁੱਤਰ ਹੋ ਗਿਆ।
ਨਿਰਪ ਕੋ ਪੂਤ ਲਖੈ ਸਭ ਕੋਈ,
ਸਾਰੇ ਜਾਣ ਗਏ ਵੀ ਰਾਜੇ ਦੇ ਪੁੱਤਰ ਹੈ ਇਹ, ਜਿਹੜਾ ਕੋਈ ਆ ਧਰਮ ਦਾ ਬਣਾ ਬਣਾ ਰੱਖਿਆ ਇਹਦਾ ਤਾਂ ਨੀ ਪੁੱਤਰ ਕਿਸੇ ਨੇ ਸਮਝਣਾ ਹੈ।
ਦੇਸ਼ ਬਸੈ ਸਭ ਲੋਕ ਰਹੇ ਸੁਖ,
ਇਹਨੇ ਸਾਰਾ ਦੇਸ਼ ਵਸੂਗਾ, ਲੋਕ ਸੁਖੀ ਰਹਿਣਗੇ।
ਹਮਰੋ ਮਿਟੈ ਚਿੱਤ ਕੋ ਸਭ ਦੁੱਖ,
ਸਾਡੇ ਘਰ ਜਿਹੜਾ ਪੁੱਤਰ ਤੋਂ ਬਗੈਰ ਦੁੱਖ ਹੈ ਵੀ ਅਸੀਂ ਉੱਤੇ ਜਾਵਾਂਗੇ ਵੀ ਮਿਟ ਮਿਟ ਜਾਊਗਾ।
ਅਡਿਲ ਭਾਂਤ ਭਾਂਤ ਕੇ ਭੋਗ ਕਰਤ ਤਾ ਸੋ ਭਈ,
ਇਸ ਤਰ੍ਹਾਂ ਜਿਹਨੂੰ ਧਰਮ ਦਾ ਭਰਾ ਬਣਾਇਆ ਤਰ੍ਹਾਂ ਤਰ੍ਹਾਂ ਦੇ ਨਾਲ ਉਹਦੇ ਨਾਲ ਹੀ ਰਤੀ ਜੀ ਕਰਦੀ ਕਰਾਉਂਦੀ ਹੈ।
ਨਿਰਪ ਕੀ ਬਾਤ ਵਿਸਾਰ ਸਭੈ ਚਿੱਤ ਤੇ ਦਈ,
ਰਾਜਾ ਵੀ ਕੋਈ ਹੈਗਾ ਮੇਰਾ ਪਤੀ ਪੁਤੀ ਉਹਨੂੰ ਤਾਂ ਮੈਨੂੰ ਹੀ ਭੁਲਾ ਦਿੱਤਾ ਹੈ। ਇਸ ਨੇ
ਲਪਟ ਲਪਟ ਗਈ ਨੈਨਨ ਨੈਨ ਮਿਲਾਏ ਕਹਿ,
ਇਸ ਤਰ੍ਹਾਂ ਜਿਹਨੂੰ ਧਰਮ ਦਾ ਭਰਾ ਬਣਾਇਆ ਉਹਦੇ ਨਾਲ ਇੱਕੇ ਖਾਈ ਜਾਂਦੀ ਹੈ।
ਹੋ ਫਸਤ ਹਿਰਨ ਜੋ ਹਿਰਨ ਬਿਲੋਕ ਬਣਾਏ ਕਹਿ,
ਬਣਾ ਸਾਰ ਕੇ ਹਰਨ ਤੇ ਹਰਨੀ ਆਪੋ ਵਿੱਚ ਸ਼੍ਰੀ ਕਿਰਿਆ ਵਿੱਚ ਫਸ ਜਾਂਦੇ ਹਨ।
ਕਿਤਕ ਦਿਨਨ ਰਾਜਾ ਜੂ ਦਿਵ ਕੇ ਲੋਕ ਗਏ,
ਕਿਤਕ
ਕਿਤਕ
ਇੱਥੇ ਠੀਕ ਹੈ ਤੇ ਇਤਕ ਹੈ ਦੇਖਦਾ ਹੈ, ਕੁਝ ਕੁ ਦਿਨਾਂ ਦਾ ਸ਼ਬਦ ਹੈ। ਕੁਝ ਦਿਨਾਂ ਤੋਂ ਬਾਅਦ ਰਾਜਾ ਜੀ ਦੇਵ ਲੋਕ ਨੂੰ ਕਰੇ ਜਾਣੀ ਸਰੀ ਛੱਡ ਕੇ ਸਵਰਗਵਾਸੀ ਹੋ ਗਏ।
ਨਸ਼ਟ ਰਾਜ ਲੱਖ ਲੋਕ ਅਤ ਆਕੁਲ ਹੋਤ ਭੇ,
ਰਾਜ ਭਾਗ ਹੁਣ ਨਸ਼ਟ ਹੋ ਜਾਊਗਾ, ਲੋਕ ਬੜੇ ਵਿਆਕੁਲ ਜੇ ਹੋਏ ਹਨ।
ਤਬ ਰਾਨੀ ਮਿਤਵਾ ਕੌ ਲਿਓ ਬੁਲਾਏ ਕਹਿ,
ਜਿਹੜੀ ਰਾਣੀ ਹੈ ਜਿਹਨੂੰ ਧਰਮ ਭਰਾ ਬਣਾਇਆ ਹੋਇਆ ਸੀ ਨਾ ਉਹਨੂੰ ਬੁਲਾ ਲਿਆ।
ਹੋ ਦਿਓ ਰਾਜ ਕੋ ਸਾਜ ਸੁਸ਼ਤਰ ਫਿਰਾਏ ਕਹਿ,
ਹਾਂ ਕਹਿੰਦੇ ਰਾਜ ਭਾਗ ਉਹਨੂੰ ਦੇਵਤਾ ਸਿਰ ਤੇ ਛਤਰ ਫਿਰਾ ਦਿੱਤਾ ਹੈ।
ਚੌਪਈ ਪੂਤ ਨ ਧਾਮ ਹਮਾਰੇ ਭਏ,
ਜੋ ਲੋਕਾਂ ਨੂੰ ਕਹਿੰਦੀ ਵੀ ਸਾਡੇ ਘਰ ਦੇ ਵਿੱਚ ਕੋਈ ਪੁੱਤਰ ਤਾਂ ਹੋਇਆ ਨਹੀਂ ਹੈ।
ਰਾਜਾ ਦੇਵ ਲੋਕ ਕਹਿ ਗਏ,
ਮੇਰੇ ਰਾਜਾ ਪਾਤਸ਼ਾਹ ਜੀ ਦੇਵ ਲੋਕ ਨੂੰ ਚਲੇ ਗਏ ਸੀ, ਛੱਡ ਗਏ ਹਨ।
ਰਾਜ ਇਹ ਭਰਾਤ ਹਮਾਰੋ ਕਰੋ,
ਇਹ ਵੀ ਜਿਹੜਾ ਮੇਰਾ ਧਰਮ ਦਾ ਭਰਾ ਹੈ ਨਾ, ਇਹ ਹੁਣ ਰਾਜ ਭਾਗ ਕਰੇਗਾ।
ਯਾ ਕੇ ਸੀਸ ਛਤਰ ਸ਼ੁਭ ਧਰੋ,
ਇਹ ਵੀ ਵਜ਼ੀਰੋ ਅਹਿਲਕਾਰ ਤੁਸੀਂ ਰਲ ਮਿਲ ਕੇ ਇਹਦੇ ਸਿਰ ਤੇ ਛਤਰ ਰੱਖ ਦਿਓ, ਇਹਦੇ ਸਿਰ ਤੇ ਚੱਲੇਗਾ।
ਮੇਰੋ ਭਰਾਤ ਰਾਜ ਇਹ ਕਰੋ,
ਮੈਂ ਫੇਰ ਕਹਿੰਦੀ ਹਾਂ ਮੇਰੇ ਭਰਾ ਨੂੰ ਤੁਸੀਂ ਰਾਜਾ ਬਣਾ ਦੇਵ।
ਅਤਰ ਪੱਤਰ ਜਾ ਕੇ ਸਿਰ ਢਰੋ,
ਮੇਰੇ ਸਿਰ ਤੇ ਚੌਰ ਛਤਰ ਜਿਹੜਾ ਕਹਿੰਦੇ ਭੁਲਾਓ ਰਲ ਮਿਲ ਕੇ।
ਸੂਰ ਵੀਰ ਆਗਿਆ ਸਭ ਕਹਿ ਹੈ,
ਕਹਿੰਦੇ ਸੂਰ ਵੀਰ ਸਾਰੇ ਇਹਦੀ ਆਗਿਆ ਨੂੰ ਮੰਨਣ।
ਜਹਾ ਪਠਾਈਏ ਤਹਿ ਤੈ ਜੈ ਹੈ,
ਜਿੱਥੇ ਵੀ ਇਹ ਭੇਜਣਾ ਕਰੇ ਉੱਥੇ ਤੁਸੀਂ ਸਾਰਿਆਂ ਨੇ ਜਾਣਾ ਹੈ।
ਦੋਹਰਾ ਰਾਣੀ ਐਸੋ ਬਚਨ ਕਹੇ,
ਅਹਿਲਕਾਰਾਂ ਵਜ਼ੀਰਾਂ ਨੂੰ ਰਾਣੀ ਨੇ ਐਸੇ ਬਚਨ ਕਿਹਾ ਹੈ।
ਦਿਓ ਜਾਰ ਕੋ ਰਾਜ,
ਜਿਹਨੂੰ ਧਰਮ ਦਾ ਭਰਾ ਬਣਾਇਆ ਸੀ ਹੈ ਉਹੀ ਸੀ ਰਾਜ ਦੇ ਦੁਆ ਦਿੱਤਾ ਹੈ।
ਮਿਤਵਾ ਕੋ ਰਾਜਾ ਕੀਆ,
ਇਸ ਤਰ੍ਹਾਂ ਉਸਨੂੰ ਆਪਣਾ ਕਹਿੰਦੇ ਰਾਜਾ ਬਣਾ ਲਿਆ।
ਫਿਰ ਛਤਰ ਦੇ ਸਾਜ,
ਉਹਦੇ ਸਿਰ ਦੇ ਉੱਪਰ ਕਹਿੰਦੇ ਚੌਤਸ ਸਜਾ ਕੇ ਫੇਰ ਦਿੱਤਾ ਹੈ, ਚੜਾ ਦਿੱਤਾ ਹੈ।
ਚੌਪਈ ਸੂਰ ਵੀਰ ਸਭ ਪਾਏ ਲਗਾਏ,
ਸੂਰ ਵੀਰ ਸੀ ਸਾਰੇ ਚਰਨੀ ਲਗਾ ਦੇ।
ਗਾਉ ਗਾਉ ਚੌਧਰੀ ਬੁਲਾਏ,
ਪਿੰਡਾਂ ਪਿੰਡਾਂ ਦੇ ਜਿਹੜੇ ਚੌਧਰੀ ਹੈ ਉਹਨਾਂ ਨੂੰ ਬੁਲਾਇਆ ਹੈ।
ਦੈ ਸਿਰ ਪਾਓ ਵਿਦਾ ਕਰ ਦੀਨੋ,
ਇਹਦੇ ਰਾਹੀਂ ਸਿਰੋਂ ਪੋ ਦੇ ਕੇ ਵਿਦਾ ਕਰ ਦਿੱਤਾ ਵੀ ਇਹ ਹੁਣ ਤੁਹਾਡਾ ਰਾਜਾ ਹੈ।
ਆਪਨ ਭੋਗ ਜਾਰ ਸੌ ਕੀਨੋ,
ਆਪ ਕਹਿੰਦੇ ਉਸਦੇ ਨਾਲ ਸਰੀਰ ਕਿਰਿਆ ਕਰਦੀ ਹੈ।
ਮੇਰੋ ਰਾਜ ਸਫਲ ਸਭ ਭਇਓ,
ਖਿਆਲ ਕਰਦੀ ਵੀ ਮੇਰਾ ਰਾਜ ਭਗ ਸਾਰਾ ਸਫਲ ਸਫਾਗਾ ਹੋ ਗਿਆ।
ਸਭ ਧਨ ਰਾਜ ਮਿੱਤਰ ਕੋ ਦਿਓ,
ਸਾਰਾ ਰਾਜ ਭਾਗ ਦਾ ਧਨ ਪਦਾਰਥ ਇਸਨੂੰ ਦੇ ਦਿੱਤਾ।
ਮਿੱਤਰ ਅਰ ਮੋ ਮੈਂ ਭੇਦ ਨ ਕੋਈ,
ਮੇਰੇ ਚਿਹਰੇ ਵਿੱਚ ਕੋਈ ਫਰਕ ਨਹੀਂ ਹੈ।
ਬਾਲ ਬ੍ਰਿਧ ਜਾਨਤ ਸਭ ਕੋਈ,
ਇਸ ਗੱਲ ਨੂੰ ਤਾਂ ਭਾਵੇਂ ਕੋਈ ਬੁੱਢਾ ਹੋਵੇ, ਜਵਾਨ ਹੋਵੇ, ਬਿਰਧ ਹੋਵੇ, ਸਭ ਨੂੰ ਬੱਚਾ ਹੋਵੇ ਸਭ ਕੋਈ ਜਾਣ ਦਈ ਹੈ।
ਸਕਲ ਪ੍ਰਜਾ ਇਹ ਭਾਂਤ ਉਚਾਰੇ,
ਇੰਨੀ ਸਾਰੀ ਪ੍ਰਜਾ ਹੈ ਲੋਕੀ ਇਸ ਤਰ੍ਹਾਂ ਕਹਿੰਦੇ।
ਬੈਠ ਸਦਨ ਮੈਂ ਮੰਤਰ ਵਿਚਾਰੇ,
ਵਿੱਚ ਬੈਠ ਕੇ ਸਲਾਹਾਂ ਵਿਚਾਰ ਬਰਾ ਕਰਦੇ ਹਨ।
ਨਸ਼ਟ ਰਾਜ ਰਾਣੀ ਲਖ ਲਿਓ,
ਸਾਡੀ ਜਿਹੜੀ ਰਾਜੇ ਦੀ ਰਾਣੀ ਸੀ ਨਾ, ਅੱਜ ਕੱਲ ਕਦੇ ਵੀ ਉਹਨੇ ਵੀ ਰਾਜ ਭਾਗ ਨਸ਼ਟ ਹੋ ਜਾਊਗਾ, ਉਹਨੇ ਸਿਆਣੀ ਨੇ ਜਾਣ ਲਿਆ।
ਤਾਂ ਤੇ ਰਾਜ ਭਰਾਤ ਕੋ ਦਿਓ,
ਇਸ ਕਰਕੇ ਜਿਹਨੂੰ ਆਪਣਾ ਧਰਮ ਦਾ ਭਰਾ ਬਣਾਇਆ ਸੀ ਨਾ ਰਾਣੀ ਨੇ, ਉਹਨੂੰ ਕਹਿੰਦੇ ਰਾਜ ਭਾਗ ਦੇਖ ਦਿੱਤਾ। ਇਹਨੇ ਵੀ ਨੀਤੀ ਦੀ ਗੱਲ ਕੀਤੀ, ਆਪ ਨੀ ਗੱਡੀ ਤੇ ਬੈਠੀ ਹੈ।
ਦੋਹਰਾ ਕੇਲ ਕਰਤ ਰੀਜੀ ਅਦਕ,
ਇਸ ਤਰ੍ਹਾਂ ਪਸ਼ੂ ਕਿਰਿਆ ਕਰਦੀ ਬਹੁਤੀ ਰੀਜੀ।
ਹੀਰ ਤਰਨ ਤਰਨੰਗ,
ਇਸ ਤਰ੍ਹਾਂ ਹੀ ਤਰਨ ਜਵਾਨ ਅਵਸਥਾ ਕਰਨ ਜਵਾਨ ਅੰਗ ਦੇਖ ਕੇ।
ਰਾਜ ਸਾਜ ਤਾਂ ਤੇ ਦਿਓ,
ਇਹ ਕਰਕੇ ਵੀ ਇਹਨੇ ਨੌਜਵਾਨ ਨੂੰ ਇਹ ਆਪਣੇ ਧਰਮ ਭਰਾ ਨੂੰ ਰਾਜ ਭਾਗ ਦੇ ਦਿੱਤਾ।
ਇਹ ਚਰਿੱਤਰ ਕੇ ਸੰਗ,
ਇਸ ਕਹਿੰਦੇ ਸ਼ਲਕਪ ਦੇ ਨਾਲ
ਨਸ਼ਟ ਹੋਤ ਤ੍ਰਿਯ ਰਾਜ ਲਖ,
ਇਸ ਤਰ੍ਹਾਂ ਵੀ ਰਾਜ ਭਾਗ ਨਸ਼ਟ ਹੋ ਜਾਊਗਾ ਇਸਨੇ ਜਾਣ ਕੇ।
ਯੋ ਭਰਾਤ ਕੋ ਦਾਨ,
ਕਿੱਡੀ ਸਖੀ ਦਾਨੀ ਹੈ ਰਾਣੀ, ਆਪਣੇ ਧਰਮ ਦੇ ਭਰਾ ਨੂੰ ਰਾਜ ਭਾਗ ਦਾਨ ਕਰ ਦਿੱਤਾ।
ਲੋਕ ਮੂੜ ਐਸੇ ਕਹੇ,
ਜਿੰਨੇ ਮੂਰਖ ਲੋਕ ਹੋਏ ਆਪੋ ਵਿੱਚ ਹੀ ਕਹੀ ਜਾਂਦੇ ਵੀ ਰਾਣੀ ਨੇ ਦੇਖ ਲਓ ਧਰਮ ਦੇ ਭਰਾ ਨੂੰ ਰਾਜ ਭਾਗ ਦਾ ਕੌਣ ਦਿੰਦਾ। ਨਾ ਹੁੰਦਾ ਹੈ।
ਸਕੈ ਨ ਭੇਦ ਪਛਾਣ,
ਕੋਈ ਭੇਦ ਨਹੀਂ ਪਛਾਣ ਸਕਦਾ, ਕੋਈ ਅਸਲ ਗੱਲ ਨੂੰ ਜਾਣ ਨਹੀਂ ਸਕਦਾ ਵੀ ਇਹ ਧਰਮਦਾਸ ਭਰਾ ਨਹੀਂ ਤਾਂ ਦੂਜਾ ਖਸਮ ਬਣਾਇਆ ਸੀ ਇਸਨੇ।
ਇਤ ਸ੍ਰੀ ਚਰਿੱਤਰ ਪਖਿਆਨੇ, ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, 208 ਚਰਿੱਤਰ ਸਮਾਪਤ ਮਸਤ, ਸੁਭ ਮਸਤ ਅਫਜੂ।
ਇੱਥੇ 208ਵਾਂ ਪ੍ਰਸੰਗ ਪੂਰਾ ਹੋਇਆ, ਅੱਗੇ ਹੋਰ ਚੱਲਦਾ ਹੈ।
ਦੋਹਰਾ ਧਾਰਾ ਨਗਰੀ ਕੋ ਰਹਿ,
ਧਾਰਾ ਨਗਰੀ ਦਾ ਮੱਧ ਭਾਰਤ ਦੇ ਵਿਚਕਾਰ ਇੱਕ ਰਾਜਧਾਨੀ ਹੈ ਜਿਹਨੂੰ ਧਾਰਾ ਨਗਰੀ ਧਾਰਾ ਸ਼ਹਿਰ ਕਹਿੰਦੇ ਹਨ। ਇਸ ਤਰ੍ਹਾਂ ਕਹਿੰਦੇ ਧਾਰਾ ਨਗਰੀ ਧਾਰਾ ਰਾਜਧਾਨੀ ਵਿੱਚ ਰਹਿੰਦਾ ਸੀ।
ਭਰਥਰ ਰਾਵ ਸੁਜਾਨ,
ਭਰਥਰੀ ਰਾਜਾ ਬੜਾ ਸੁਗੜ ਸੁਜਾਨ, ਬੜਾ ਪੜ੍ਹਿਆ ਲਿਖਿਆ ਵਿਦਵਾਨ, ਜਿਹੜਾ ਵਿਕਰਮਾਦਿੱਤ ਰਾਜਾ ਹੈ ਨਾ ਉਜੈਨਪੁਰ ਦਾ, ਉਹਦਾ ਇਹ ਭਰਾ ਸੀ ਭਰਥਰੀ, ਜਿਵੇਂ ਉਹ ਵਿਕਰਮਾਦਿੱਤ ਦੇ ਨਾਂ 'ਤੇ ਆ ਵਿਕਰਮੀ ਸੰਮਤ ਚੱਲਦਾ ਹੈ। ਇਹ ਜਿਹੜਾ ਪਰਸੀ ਉਹਦਾ ਭਰਾ ਸੀ, ਇਹ ਧਾਰਾ ਨਗਰੀ ਦਾ ਰਾਜਧਾਨੀ ਦਾ ਮਾਲਕ ਸੀ, ਉਹ ਉਜੈਨ ਵਿੱਚ ਰਿਹਾ ਹੈ, ਇਹ ਧਾਰਾ ਸ਼ਹਿਰ ਵਿੱਚ ਰਿਹਾ ਹੈ, ਮੱਧ ਭਾਰਤ ਦੇ ਵਿੱਚ, ਭਾਰਤ ਦੇ ਵਿਚਕਾਰ ਇਹ ਧਾਰਾ ਨਗਰੀ ਸ਼ਹਿਰ ਹੈ, ਉੱਥੇ ਰਿਹਾ। ਪਹਿਲਾਂ ਇੱਥੇ ਕੋਈ ਮੁੰਜ ਰਾਜਾ ਰਹਿੰਦਾ ਸੀ, ਫਿਰ ਉਸ ਤੋਂ ਉਦੋਂ ਬਾਅਦ ਉਹਦਾ ਭਤੀਜਾ ਭੋਜ ਰਾਜਾ ਆ ਗਿਆ, ਭੋਜ ਤੋਂ ਬਾਅਦ ਕੁਝ ਸਮਾਂ ਫਿਰ ਭਰਥਰੀ ਨੇ ਇੱਥੋਂ ਦਾ ਰਾਜਭਾਗ ਕੀਤਾ ਹੈ, ਜਿਸ ਕਰਕੇ ਕਹਿ ਰਹੇ ਵੀ ਇਹ ਧਾਰਾ ਰਾਜਧਾਨੀ ਸ਼ਹਿਰ ਦਾ ਭਰਥਰੀ ਰਾਜਾ ਬੜਾ ਸੁਗੜ ਸੁਜਾਨ ਸੀ।
ਦੋ ਦਵਾਦਸ ਵਿਦਿਆ ਨਿਪੁੰਨ,
ਦੋ ਤੇ 12-14 ਵਿਦਿਆ ਦੇ ਵਿੱਚ ਨਿਪੁੰਨ ਸੀ, ਯਾਨੀ ਚਤਰ ਸਿਆਣਾ ਸੀ।
ਸੂਰ ਬੀਰ ਬਲਵਾਨ,
ਇਹ ਵਿਦਿਆ 14 ਵਿਦਿਆ ਵਿੱਚ ਨਿਪੁੰਨ ਸਿਆਣਾ ਨਹੀਂ, ਸੂਰ ਬੀਰ ਵੀ ਸੀ, ਬੜਾ ਤਕੜਾ ਬਲ ਵਾਲਾ ਵੀ ਸੀ, ਤਕੜਾ ਵੀ ਬਹੁਤ ਸੀ।
ਚੌਪਈ ਭਾਨ ਮਤੀ ਤਾਕੇ ਭਰ ਨਾਰੀ,
ਇਹਦੇ ਘਰ ਦੇ ਵਿੱਚ ਇੱਕ ਤਾਂ ਜਿਹੜੀ ਸ੍ਰੇਸ਼ਟ ਨਾਰੀ ਸੀ ਜਿਹਦਾ ਨਾਮ ਸੀ ਭਾਨਮਤੀ ਕਰਕੇ,
ਪਿੰਗਲ ਦੇ ਪ੍ਰਾਨਨ ਤੇ ਪਿਆਰੀ,
ਦੂਜੀ ਕਹਿੰਦੇ ਪਿੰਗਲਾ ਦੇਈ ਸੀ, ਇਹਦੇ ਘਰ ਵਾਲੀ ਰਾਣੀ ਉਹ ਵੀ ਪੁਰਾਣਾ ਤੋਂ ਪਿਆਰੀ ਸੀ ਇਹ ਭਰਥਰੀ ਨੂੰ।
ਅਪਰ ਮਾਨ ਭਾ ਰਾਣੀ ਸੋ ਹੈ,
ਦੋਵੇਂ ਰਾਣੀ ਉਹਨਾਂ ਦੀ ਜਿਹੜੀ ਪਾਕੀ ਸੋਹ ਬੇਹਸਾਬੀ ਸੋਹਣੀ ਸੀ।
ਦੇਵ ਅਦੇਵ ਸੁਤਾ ਢਿੱਗ ਕੋ ਹੈ,
ਆਏ ਦੋਵੇਂ ਰਾਣੀਆਂ ਦੇ ਸਾਹਮਣੇ ਦੇਵ ਤੇ ਦੇਵਤਾ ਦੀਆਂ ਜਿਹੜੀਆਂ ਲੜਕੀਆਂ, ਭਲਾ ਕੀ ਹੈ ਕੌਣ ਹੈ।
ਦੋਹਰਾ ਭਾਨਮਤੀ ਕੀ ਅਧਿਕ ਸ਼ਬ,
ਜਿਹੜੀ ਇਹਦੀ ਵੱਡੀ ਰਾਣੀ ਭਾਨਮਤੀ ਉਹਦੀ ਬੜੀ ਸ਼ਰੀ ਸ਼ੋਭਾ ਹੈ।
ਜਲ ਥਲ ਰਹੀ ਸਮਾ,
ਜਲਾਂ ਥਲਾਂ ਵਾਲੇ ਥਾਵਾਂ ਵਿੱਚ ਸਮਾ ਰਹੀ ਹੈ, ਹੋ ਰਹੀ।
ਦੇਵ ਦੀਵਾਨੇ ਲੱਖ ਭਏ,
ਕਹਿੰਦੇ ਦੇਵਤੇ ਵੀ ਵੇਖ ਕੇ ਉਹ ਦੀਵਾਨੇ ਮਸਾਨੇ ਹੋ ਗਏ।
ਦਾਨਵ ਗਏ ਬਿਕਾਏ,
ਜਿਹੜੇ ਦਾਨੋ ਨੇ ਤਾਂ ਉਹ ਤਾਂ ਬੇਮੁੱਲੇ ਵਿਕ ਗਏ ਹਨ।
ਔਰ ਪਿੰਗਲਾ ਮਤੀ ਕੀ,
ਹੋਰ ਜਿਹੜੀ ਕੋਈ ਦੂਜੀ ਰਾਣੀ ਪਿੰਗਲਾ ਮਤੀ ਦੇਈ,
ਸੋਭਾ ਲਖੀ ਅਪਾਰ,
ਇਹ ਵੀ ਕਹਿੰਦੇ ਅਪਾਰ ਹੀ ਸੋਭਾ ਜਾਣੀ ਜਾਂਦੀ।
ਗੜ ਚਤੁਰਾਨਨ ਤਵਨ ਸਮ,
ਦਿੰਦੇ ਕਹਿੰਦੇ ਉਸਦੇ ਸਮਾਨ ਬ੍ਰਹਮਾ ਨੇ ਘੜਕੇ ਬਣਾ ਕੇ,
ਔਰ ਨ ਸਕੇ ਉਹ ਸੁਧਾਰ,
ਹੋਰ ਨੀ ਕੋ ਬਣਾ ਸਵਾਰ ਸਕਿਆ ਸੀ ਬਣਾ ਸਕਿਆ ਸੀ।
ਚੌਪਈ ਏਕ ਦਿਵਸ ਨਿਰਪ ਗਯੋ ਸ਼ਿਕਾਰਾ,
ਇੱਕ ਦਿਨ ਦੀ ਗੱਲ ਹੈ ਭਰਥਰੀ ਰਾਜਾ ਬਾਹਰ ਸ਼ਿਕਾਰ ਖੇਲਣ ਚਲਿਆ,
ਚਿਤ ਭੀਤਰ ਇਹ ਭਾਂਤ ਵਿਚਾਰਾ,
ਦੇ ਵਿੱਚ ਇਸ ਤਰ੍ਹਾਂ ਦਾ ਇਹਨੇ ਸੋਚਿਆ ਵਿਚਾਰਿਆ ਵੀ ਮੈਂ ਆਪਣੀਆਂ ਪਤਨੀਆਂ ਦੀ ਪਰਖ ਕਰਾਂ ਵੀ ਇਹ ਮੇਰੇ ਮਰਨ ਦੀ ਗੱਲ ਸੁਣ ਕੇ ਕੀ ਕੁਝ ਕਰਦੀਆਂ।
ਵਸਤਰ ਬੋਰ ਸਰੋਨ ਤਹਿ ਪਠਾਏ,
ਆ ਕਹਿੰਦੇ ਈਸ਼ਰਾ ਲਹੂ ਦੇ ਵਿੱਚ ਡੋਬ ਕਰਕੇ ਜਾਣੀ ਲਹੂ ਦੇ ਨਾਲ ਭਿਉਂ ਕੇ ਬਸਤਰ ਜੇ ਭੇਜ ਦਿੱਤੇ ਇਸ ਨੇ
ਕਹੀਆ ਸਿੰਘ ਭਰਥਰ ਹਰ ਕਾਏ
ਦਾਸ ਨੂੰ ਕਿਹਾ ਵੀ ਤੂੰ ਜਾ ਕੇ ਦੋਵੇਂ ਰਾਣੀਆਂ ਨੂੰ ਕਹਿ ਦੇ ਵੀ ਭਰਤੀ ਨੂੰ ਤਾਂ ਹਰ ਜਿਹੜਾ ਸ਼ੇਰ ਹੈ ਆ ਸਿੰਘ ਸ਼ੇਰ ਆ ਉਸਨੇ ਕਹਿ ਕਿ ਇਹ ਮਾਰ ਦਿੱਤਾ ਹੈ ਵੀ ਆਹ ਦੇਖੋ ਬਸਤਰ ਖੂਨ ਨਾਲ ਲੱਥ ਪੱਥੇ ਦਿਖਾ ਦੇਣੇ ਕਹਿਣਾ ਵੀ ਸ਼ੇਰ ਨੇ ਭਰਤਰੀ ਨੂੰ ਮਾਰ ਮੁਕਾਇਆ ਹੈ।
ਬਸਤਰ ਭ੍ਰਿਤ ਲੈ ਸਦਨ ਸਿਧਾਰਿਓ
ਭਰਤਰੀ ਰਾਜੇ ਤੋਂ ਦਾਸ ਨੇ ਉਹ ਲਹੂ ਨਾਲ ਲਿਬੜੇ ਕੱਪੜੇ ਜੇ ਲੈ ਕੇ ਗਿਆ
ਉਚਰਿਓ ਆਜ ਸਿੰਘ ਨਿਰਿਪ ਮਾਰਿਓ
ਦੋਹਾਂ ਰਾਣੀਆਂ ਦੇ ਕੋਲ ਜਾ ਕੇ ਕਿਹਾ ਵੀ ਕੀ ਦੱਸਾਂ ਅੱਜ ਰਾਜੇ ਨੂੰ ਸ਼ੇਰ ਨੇ ਮਾਰ ਮੁਕਾਇਆ।
ਰਾਣੀ ਉਦਤ ਜਰਨ ਕੋ ਪਈ
ਜਿਹੜੀ ਭਾਨੋਮਤੀ ਰਾਣੀ ਸੀ ਉਹ ਤਾਂ ਕਹਿੰਦੇ ਸੁਣ ਕੇ ਸੜਨ ਵਾਸਤੇ ਅਜੇ ਤਿਆਰੀ ਹੋਈ ਹੈ।
ਹਾਏ ਉਚਰ ਪਿੰਗਲ ਮਰ ਗਈ
ਪਰ ਜਿਹੜੀ ਦੂਜੀ ਪਿੰਗਲਾ ਦੇਈ ਰਾਣੀ ਸੀ ਉਹਨੇ ਤਾਂ ਹਾਏ ਕਿਹਾ ਬਸ ਹਾਏ ਮਰ ਗਈ ਬਸ ਇਉਂ ਕਹਿੰਦੇ ਹਾਏ ਕਹਿ ਕੇ ਸਰੀਰ ਛੱਡ ਗਈ ਹੈ।
ਦੋਹਰਾ ਤਿਰਿਆਨ ਤਵਨ ਸਰਾਹੀ ਹੈ
ਵਜ਼ੀਰ ਕਹਿੰਦਾ ਹੈ ਵੀ ਚਿੱਤਰ ਸਿੰਘ ਰਾਜੇ ਉਸ ਇਸਤਰੀ ਦੀ ਕੋਈ ਬਹੁਤੀ ਸਲੋਤਾ ਨਹੀਂ ਕਰਨੀ ਚਾਹੀ
ਕਰਤ ਅਗਨ ਮੈਂ ਪਿਆਨ
ਜਿਹੜੀ ਪਤੀ ਦੇ ਮਰੋਂ ਕਹਿੰਦੇ ਫਿਰ ਅੱਗ ਦੇ ਵਿੱਚ ਕਹਿੰਦੇ ਜਾਣਾ ਕਰਦੀ ਹੈ ਸਤੀ ਹੁੰਦੀ ਉਹਨੂੰ ਕੋਈ ਬਹੁਤੀ ਤਰਜੀਹ ਨਹੀਂ ਦੇਣੀ ਚਾਹੀ
ਧਨ ਧਨ ਅਬਲਾ ਤੇਈ
ਕਹਿੰਦੇ ਉਹ ਅਸਲੀ ਇਸਤਰੀ ਧਨ ਦਾ ਯੋਗ ਹੁੰਦੀ ਹੈ
ਬਦਤ ਬਿਰਹਿ ਕੇ ਬਾਨ
ਇਹਨੂੰ ਇਹ ਪਤਾ ਲੱਗ ਜੇ ਵੀ ਪਤੀ ਵਿਛੋੜਾ ਦੇ ਗਿਆ ਸਰੀਰ ਛੱਡ ਗਿਆ ਉਹਦੇ ਵਿਛੋੜੇ ਦੇ ਤੀਰ ਦੇ ਨਾਲ ਹੀ ਕਹਿੰਦੇ ਸਰੀਰ ਛੱਡ ਜਾਏ
ਅੜਿਲ ਖੇਲ ਅਖੇਟਕ ਜਬ ਭਰਥਰ ਘਰ ਆਇਓ
ਆ ਸ਼ਿਕਾਰ ਖੇਲ ਖੂਲ ਕੇ ਜਦੋਂ ਭਰਥਰੀ ਆਪਣੇ ਘਰ ਆਇਆ ਜਾਣੀ ਮਹਿਲਾਂ ਵਿੱਚ ਆਇਆ
ਹਾਏ ਕਰਤ ਪਿੰਗਲਾ ਮਰੀ ਸੁਣ ਪਾਇਓ
ਉੱਥੋਂ ਦਾਸੀਆਂ ਤੋਂ ਦਾਸਾਂ ਤੋਂ ਸੁਣ ਪਾਇਆ ਵੀ ਜਿਹੜੀ ਤੇਰੀ ਛੋਟੀ ਰਾਣੀ ਪਿੰਗਲਾ ਦੇਈ ਸੀ ਉਹਨੇ ਤਾਂ ਹਾਏ ਕਹੀ ਬਸ ਇਸ ਤਰ੍ਹਾਂ ਕਹਿ ਕੇ ਮਰ ਗਈ ਹੈ
ਡਾਰ ਡਾਰ ਸਿਰ ਧੂਰ ਹਾਏ ਰਾਜਾ ਕਹੇ
ਸੁਣ ਕੇ ਸਿਰ ਤੇ ਮਿੱਟੀ ਕੱਟਾ ਪਾ ਪਾ ਕੇ ਰਾਜਾ ਹਾਏ ਹਾਏ ਕਹਿੰਦਾ ਹੈ
ਹੋ ਪਾਠੈ ਬਸਤਰ ਜਿਹ ਸਮੈ ਸਮੋ ਸੋਨਾ ਲਹੈ
ਮੈਂ ਮੂਰਖ ਨੇ ਪ੍ਰੀਖਿਆ ਕਰਨ ਵਾਸਤੇ ਲਹੂ ਨਾਲ ਕੱਪੜੇ ਜਿਹੇ ਲਵੇਰ ਕੇ ਬਸਤਰ ਭੇਜਤੇ ਬਹੁਤ ਮਾੜਾ ਮੈਨੂੰ ਹੁਣ ਸਮਾਂ ਮਿਲਣੀ ਸਕਦਾ ਹੈ ਮੈਂ ਕਾਹਨੂੰ ਐਸਾ ਕਰਨਾ ਸੀ
ਚੌਪਈ ਕਹਿ ਮੈਂ ਅੱਜ ਕਟਾਰੀ ਮਾਰੋ
ਪਰ ਸ੍ਰੀ ਕਹਿੰਦਾ ਵੀ ਜਾਂ ਤਾਂ ਮੈਂ ਵੀ ਅੱਜ ਪੇਟ ਵਿੱਚ ਕਟਾਰੀ ਕਰਕੇ ਮਰ ਜਾਵਾਂ
ਹੋਇਆ ਜੋਗੀ ਸਭ ਹੀ ਘਰ ਜਾਰੋ
ਕਹਿੰਦੇ ਘਰ ਬਾਰ ਸਾੜ ਕੇ ਛੱਡ ਕੇ ਮੈਂ ਜੋਗੀ ਕੰਨ ਪਾਟਾ ਬਣ ਜੂੰਗਾ ਸਿੱਧ ਬਣ ਜਾਊਂਗਾ
ਤ੍ਰਿਗ ਮੇਰੋ ਜੀਵੋ ਜਗ ਮਾਹੀ
ਕਹਿੰਦੇ ਸੰਸਾਰ ਦੇ ਵਿੱਚ ਮੇਰਾ ਜਿਹੜਾ ਹੁਣ ਜਿਉਣਾ ਤਿਰਕਾਰ ਹੈ
ਜਾ ਕੇ ਨਾਰ ਪਿੰਗਲਾ ਨਾਹੀ
ਜਿਹਦੇ ਘਰ ਦੇ ਵਿੱਚ ਇਹੋ ਜੀ ਕਹਿੰਦੇ ਜਿਹੜੀ ਪਿੰਗਲਾ ਵਰਗੀ ਇਸ ਮਹਾਨ ਇਸਤਰੀ ਹੈ ਨਹੀਂ ਹੈ
ਦੋਹਰਾ ਜੋ ਭੂਖਨ ਬਹੁ ਮੁੱਲ ਕੇ
ਜਿਹੜੇ ਬੜੇ ਤਕੜੇ ਮੁੱਲ ਦੇ ਗਹਿਣੇ ਜੇ ਪਾਏ ਹੋਏ ਸੀ ਪਰ ਸਰੀਰ ਦੇ
ਅੰਗਨ ਅਧਿਕ ਸੁਹਾਗ
ਜਿਹੜੇ ਸਰੀਰ ਦੇ ਅੰਗਾਂ ਤੇ ਥਾਂ ਥਾਂ ਸੋਹਦੇ ਸਜਦੇ ਸੀ
ਤੇ ਅਬ ਨਾਗਿਨ ਸੇ ਪਏ
ਕਹਿੰਦੇ ਅੱਜ ਉਹ ਪਿੰਗਲਾ ਦੇ ਸਰੀਰ ਛੱਡਣ ਤੋਂ ਮੈਨੂੰ ਉਹ ਗਹਿਣੇ ਸਾਰੇ ਸੱਪਾਂ ਵਰਗੇ ਲੱਗ ਰਹੇ
ਕਾਟ ਕਾਟ ਤਨ ਖਾਏ
ਮੇਰੇ ਸਰੀਰ ਨੂੰ ਗਹਿਣੇ ਹੁਣ ਸੱਪਾਂ ਵਾਂਗੂ ਕੱਟ ਕੱਟ ਕੇ ਖਾਰੇ ਡਾਂਗੀ ਮਾਰਨੇ ਮੈਨੂੰ ਦੁੱਖ ਦੇ ਰਹੇ
ਸਵਈਆ ਬਾਂਕ ਸਿਬੀਨ ਸ਼ਿੰਗਾਰ ਅੰਗਾਰ ਸੇ
ਜਿਹੜੀਆਂ ਬੀਨਾਂ ਦੀਆਂ ਆਵਾਜ਼ਾਂ ਹੈ ਨਾ ਉਹ ਮੈਨੂੰ ਕਹਿੰਦੇ ਜਿਵੇਂ ਬਾਂਕ ਸ਼ਾਸਤਰ ਹੁੰਦਾ ਹੈ ਉਹ ਇਸ ਤਰ੍ਹਾਂ ਦੇ ਹੈ ਕਸਾਈਆਂ ਕੋਲ ਬਾਂਕ ਹੁੰਦਾ ਹੈ ਉਹ ਚੁੰਡੀ ਜੀ ਹੁੰਦੀ ਹੈ ਜਦੋਂ ਕਿ ਸ਼ਾਮ ਨੂੰ ਗਾਹਕ ਜਾ ਆ ਜਾਏ ਨਾ ਅਤੇ ਮਾਸ ਮੁੱਕਿਆ ਹੋਵੇ ਫਿਰ ਉਹ ਕੋਈ ਨਾ ਕੋਈ ਸਰੀਰ ਦਾ ਹਿੱਸਾ ਜਾ ਕੱਟ ਕੇ ਉੱਥੋਂ ਮਾਸ ਜਾ ਕੱਢ ਕੇ ਉੱਤੇ ਉਹ ਚੁੰਡੀ ਜੀ ਲਾ ਦਿੰਦੇ ਹੈ ਉਹਦੇ ਨਾਲ ਫਿਰ ਉਹ ਜਿਹੜਾ ਪਸ਼ੂ ਉਹ ਮਰਦਾ ਤਾਂ ਹੈ ਨਹੀਂ ਹੈ ਤੇ ਇਸ ਤਰ੍ਹਾਂ ਉਹ ਜਿਉਂਦਾ ਰਹਿੰਦਾ ਕਿਉਂਕਿ ਉਹ ਜਿੱਥੋਂ ਮਾਹਜਾ ਕੱਢਿਆ ਸੀ ਉੱਥੋਂ ਉਹਨੇ ਚੂੰਡੀ ਜੀ ਲਾ ਤੀ ਖਿੱਚ ਕੇ ਤੇ ਉਹ ਫਿਰ ਉੱਥੋਂ ਖੂਨ ਨਹੀਂ ਨਿਕਲਦਾ। ਜੇ ਹੁਣ ਮਰ ਜਾਂਦਾ ਤੇ ਫਿਰ ਤੜਕੇ ਨੂੰ ਰਾਤ ਬਾਸ ਬੇਹਾ ਹੋ ਜਾਂਦਾ, ਬੇਹੇ ਵਿੱਚੋਂ ਮੁਸ਼ਕ ਮਾਰਨ ਲੱਗ ਜਾਂਦਾ, ਉਹਨੂੰ ਕੋਈ ਲੈਂਦਾ ਨਹੀਂ ਹੈ। ਫਿਰ ਇਹ ਬਾਂਕ ਸ਼ਾਸਤਰ ਉਹਨਾਂ ਕੋਲ ਹੁੰਦਾ, ਕੋਈ ਕੜਕੀ ਜੀ ਹੁੰਦੀ, ਕੜਕੀ ਜੀ ਲਾ ਦਿੰਦੇ ਹੈ। ਇਸ ਤਰ੍ਹਾਂ ਕਹਿੰਦੇ ਉਹ ਕੜੱਕੀ ਬਾਂਗ ਹੈ ਜਿਹੜੀ ਬੀਨ ਵੱਜਦੀ ਹੈ, ਬਾਂਗ ਸ਼ਾਸਤਰ ਵਾਂਗੂ ਜਿਵੇਂ ਆ ਬੀਨ ਵੱਜਦੀ ਮੈਨੂੰ ਲੱਗ ਰਹੀ ਹੈ। ਸ਼ਿੰਗਾਰ ਅੰਗਾਰ ਸੇ, ਜਿਹੜੇ ਕੋਈ ਹੋਰ ਆ ਸਰੀਰ ਦੇ ਹਾਰ ਸ਼ਿੰਗਾਰ ਹੈ, ਉਹ ਅਗਦੇ ਅੰਗਿਆਰਾਂ ਵਰਗੇ ਮੈਨੂੰ ਲੱਗਦੇ ਹੈ।
ਤਾਲ ਮਿਰਦੰਗ ਕਿਰਪਾਨ ਕਟਾਰੇ,
ਹੋਰ ਜਿਹੜੇ ਕੋਈ ਤਾਲ ਹੈ, ਕੈਸੀਆਂ ਕੁੰਸੀਆਂ ਜਿਹੀਆਂ ਤਾਲ ਜਾਂ ਜੋੜੀ ਦੇ ਤਾਲ ਹੈ, ਮਿਰਦੰਗ ਹੈ, ਇਹ ਜਿਵੇਂ ਕਿਰਪਾਨਾਂ ਤੇ ਕਟਾਰੇ ਹੁੰਦੇ ਹੈ, ਕਟਾਰ ਤੇ ਕਿਰਪਾਨਾਂ ਵਰਗੇ ਮੈਨੂੰ ਦੁੱਖ ਦੀ ਰਾਹੀ ਦਿਸ ਰਹੇ ਹਨ।
ਜਵਾਲ ਸੀ ਜੌਨ ਜੁਡਾਈ ਸੀ ਜੇਬ,
ਆ ਜਿਹੜੀ ਚੰਦਰਮਾ ਦੀ ਚਾਨਣੀ ਹੈ ਜਾਂ ਦੀਵੇ ਦਾ ਜੌਨ ਚਾਨਣ ਹੈ, ਇਹ ਜਿਵੇਂ ਜਵਾਲ ਸੀ, ਇਹ ਅੱਗ ਦੀ ਲਾਟ ਹੁੰਦੀ ਨਾ ਬਲਦੀ, ਉਸ ਤਰ੍ਹਾਂ ਹੈ। ਜਾਲ ਸੀ ਜੌਨ ਜੁਡਾਈ ਸੀ ਜੇਬ, ਜਿਹੜੀ ਆ ਤਰ੍ਹਾਂ ਤਰ੍ਹਾਂ ਦੀ ਜੇਬ ਕੀ ਹੈ, ਸੋਭਾ ਹੈ, ਆ ਸਜਾਵਟ ਫਵਾਵਟ ਹੈ, ਇਹ ਜਿਵੇਂ ਜੁੜਾਈ ਹੁੰਦੀ ਹੈ, ਸਰਦੀ ਹੁੰਦੀ ਹੈ, ਠੰਡ ਹੁੰਦੀ ਹੈ ਨਾ, ਉਹਦੇ ਨਾਲ ਦੰਦ ਜੇ ਜੁੜਦੇ ਹੁੰਦੇ ਆ। ਕਹਿੰਦੇ ਜਿੰਨੀ ਆ ਸੋਭਾ ਹੈ, ਇਹ ਮੈਨੂੰ ਠੰਡੀ ਠੰਡ ਵਰਗੀ ਲੱਗ ਰਹੀ ਹੈ ਮਾੜੀ। ਜਵਾਲ ਨਾਲ ਚਾਨਣ ਚਾਨਣੀ ਦਾ ਹੁੰਦਾ, ਜਵਾਲ ਨੂੰ ਅੱਗ ਦੀ ਲਾਟ ਵਰਗੀ, ਜਿਵੇਂ ਅੱਗ ਦੀ ਲਾਟ ਵਰਗੀ ਹੈ ਜਿਹੜੀ ਚੰਦਰਮਾ ਦੀ ਚਾਨਣੀ ਹੈ ਜਾਂ ਦੀਵੇ ਦੀ ਚਾਨਣੀ ਹੈ। ਜੁੜਾਈ ਸੀ ਜੇ, ਜਿਹੜੀ ਸੋਭਾ ਹੈ, ਤਰ੍ਹਾਂ ਤਰ੍ਹਾਂ ਦੀ ਸਜਾਵਟ ਹੈ, ਇਹ ਜੁੜਾਈ ਵਰਗੀ ਹੈ, ਇਹ ਜਿਵੇਂ ਠੰਡਾ ਠੰਡ ਹੁੰਦੀ ਹੈ ਨਾ, ਪਾਲਾ ਹੁੰਦਾ, ਉਸ ਤਰ੍ਹਾਂ ਦਾ ਹੈ ਦੁਖਦਾਈ ਸੋਭਾ।
ਸਖੀ ਘਨ ਸਾਰ ਕਿਸਾਰ ਕਿਆਰੇ,
ਹੈ ਸਖੀਓ ਜਾਣੀ ਹੈ ਪਿਆਰੇ ਮਿੱਤਰੋ ਦੋਸਤੋ, ਜਿਹੜਾ ਘਨਸਕਾਰ ਹੈ ਮੁਸ਼ਕ ਪੂਰ ਹੈ, ਇਹ ਕਹਿੰਦੇ ਸਾਰ ਹੈ, ਜਿਸ ਜਿਵੇਂ ਲੋਹੇ ਦੇ ਲੋਹਾ ਹੋਵੇ ਸਖਤ ਹੋਵੇ ਮੁਸ਼ਕ ਪੂਰ ਹੈ, ਜਾਂ ਕਹਿੰਦੇ ਕਿਆਰੇ ਜਾਂ ਆਰੇ ਵਰਗ ਹੈ, ਜਿਵੇਂ ਲੋਹੇ ਦਾ ਆਰਾ ਹੋਵੇ ਉਵੇਂ ਕਦੇ ਘਨਸਾਰ ਹੈ ਕਪੂਰ ਮੈਨੂੰ ਦੁਖਦਾਈ ਹੈ। ਲੋਹੇ ਵਰਗਾ ਜਾਂ ਲੋਹੇ ਜਿਵੇਂ ਉਹ ਕਾਸ਼ੀ ਦਾ ਆਰਾ, ਕਾਸ਼ੀ ਦਾ ਕਰਵਾਤ ਕੇ ਆਰੇ ਜਾਂ ਇਸ ਤਰ੍ਹਾਂ ਕੇ ਸਾਰ ਕਿਆਰੇ, ਜਿਵੇਂ ਕੋਈ ਲੋਹੇ ਦਾ ਕਿਆਰਾ ਹੋਵੇ, ਲੋਹੀ ਲੋਹਾ ਹੋਵੇ ਕੇ ਸਾਰ, ਸਾਰ ਨੂੰ ਲੋਹੇ ਦਾ ਹੁੰਦਾ, ਅਸਵਾ ਲੋਹਾ ਹੈ ਜਾਂ ਲੋਹੇ ਦਾ ਆਰਾ ਹੀ ਹੈ, ਕਾਸ਼ੀ ਦੇ ਕਰਵਤ ਵਰਗਾ ਲੱਗ ਰਿਹਾ ਮੈਨੂੰ ਕਪੂਰ।
ਰੋਗ ਸੋ ਰਾਗ ਵਿਰਾਗ ਸੋ ਬੋਲ,
ਜੋ ਤਰ੍ਹਾਂ ਤਰ੍ਹਾਂ ਦਾ ਰਾਗ ਹੈ, ਇਹ ਕਹਿੰਦੇ ਮੈਨੂੰ ਰੋਗਾਂ ਵਰਗਾ ਮਾੜਾ ਲੱਗ ਰਿਹਾ, ਤੇ ਜਿਹੜਾ ਲੋਕਾਂ ਦਾ ਮਿੱਠਿਆ ਬੋਲਣਾ, ਵਿਰਾਗ ਸੇ ਬੋਲਵ, ਜਿਹੜਾ ਮਿੱਠੇ ਬੋਲਾਂ ਦਾ ਬੋਲਣਾ, ਇਹ ਕਹਿੰਦੇ ਵਿਰਾਗ ਵਰਗਾ, ਜਿਵੇਂ ਕੋਈ ਰੋਂਦਾ ਹੋਵੇ ਨਾ, ਉਹ ਰੋਣੇ ਵਰਗਾ ਮੈਨੂੰ ਬੋਲਣਾ ਮਾੜਾ ਲੱਗਦਾ ਹੈ।
ਬਾਰਦ ਬੂੰਦਨ ਬਾਨ ਬਿਸਾਰੇ,
ਤੇ ਬਾਰਦ ਬੂੰਦਨ ਬਾਨ ਬਿਸਾਰੇ, ਇਹ ਬੱਦਲਾਂ ਦੀਆਂ ਜਿਹੜੀਆਂ ਬੂੰਦਾਂ ਬਰਸਦੀਆਂ ਹਨ, ਉਹ ਮੈਨੂੰ ਕਹਿੰਦੇ ਬਾਨ, ਜਿਵੇਂ ਬਾਨ ਤੀਰ ਹੁੰਦੇ ਨਾ ਬਿਸਾਰੇ ਕੇ, ਜ਼ਹਿਰੀਲੇ ਜ਼ਹਿਰੀਲੇ ਤੀਰਾਂ ਵਰਗੇ ਮੈਨੂੰ ਕਹਿੰਦੇ ਬੱਦਲਾਂ ਦੀਆਂ ਬੂੰਦਾਂ ਲੱਗ ਰਹੀਆਂ ਹਨ।
ਬਾਨ ਸੇ ਬੈਨ ਭਲਾ ਜਸ ਭੂਖਨ,
ਜਿਹੜੇ ਮਿੱਠੇ ਬੋਲ ਹੈ ਉਹ ਬਾਨ ਸੇ ਤੀਰਾਂ ਵਰਗੇ ਹੈ, ਤੇ ਇਸੇ ਤਰ੍ਹਾਂ ਜਿਹੜੇ ਕੋਈ ਭਲਾ ਜੈਸੇ ਭੂਖਨ, ਜਿਹੜੇ ਕੋਈ ਗਹਿਣੇ ਹਨ, ਉਹ ਜਿਵੇਂ ਕੋਈ ਭੱਲਾ ਹੋਵੇ, ਨੇਜਾ ਵਰਸ਼ਾ ਹੋਵੇ, ਉਹ ਨਿਜੇ ਵਰਸ਼ੇ ਵਰਗੇ ਮੈਨੂੰ ਗਹਿਣੇ ਦੁਖਦਾਈ ਦਿਸ ਰਹੇ ਹਨ।
ਹਾਰਨ ਹੋਏ ਭੁਜੰਗਮ ਕਾਰੇ,
ਜਿਹੜੇ ਗਲਾਂ ਦੇ ਹਾਰ ਹੈ ਉਹ ਤਾਂ ਜਿਵੇਂ ਕਾਲੇ ਸੱਪ ਹੋਣ, ਉਹਦੇ ਵਰਗੇ ਮੈਨੂੰ ਦੁਖਦਾਈ ਹੋ ਰਹੇ ਹਨ।
ਬਾਕਸ ਬੈਨ ਬਿਲਾਪ ਸੇ ਬਾਰਨ,
ਜਿਹੜੇ ਕੋਈ ਮਿੱਠੇ ਬੈਨ ਬੋਲ ਹੈ ਉਹ ਬਾਂਕ ਵਰਗੇ ਹੈ। ਬਿਲਾਪ ਸੇ ਬਾਰਨ, ਬਿਲਾਪ ਸੇ ਬਾਰਨ, ਜਿਹੜੇ ਕੋਈ ਹਾਥੀ ਵਾਰੀਆਂ ਵਾਲੇ ਹੈ ਉਹ ਜਿਵੇਂ ਕੋਈ ਬਿਰਲਾਪ ਹੋਵੇ, ਰੋਣਾ ਕੁਰਲਾਉਣਾ ਹੋਵੇ, ਉਹ ਜਿਵੇਂ ਮਾੜਾ ਲੱਗਦਾ ਹੈ, ਉਹ ਹਾਥੀ ਮੈਨੂੰ ਬਿਰਲਾਪ ਵਰਗੇ ਕੁਰਲਾਉਣ ਵਰਗੇ ਮਾੜੇ ਦੁਖਦਾਈ ਲੱਗ ਰਹੇ ਹਨ।
ਵਿਆਦ ਸੀ ਬਾਸ ਬਿਆਰ ਬਹੀਰੀ,
ਹਾਂ ਵਿਆਦ ਸੀ ਬਾਸ, ਜੋ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਹੈ, ਇੱਧਰ ਉੱਧਰ ਸੈਂਟ ਸੁੰਟ ਰਹੇ, ਕਹਿੰਦੇ ਵਿਆਦ ਸੀ ਜਿਵੇਂ ਕੋਈ ਬਹੁਤ ਵੱਡਾ ਵਿਆਦ ਹੋਵੇ, ਬਹੁਤ ਵੱਡੀ ਬਿਮਾਰੀ ਅਸਾਧ ਲੱਗੀ ਹੋਵੇ, ਨਾ ਹਟਣ ਵਾਲੀ ਹੋਵੇ, ਉਹ ਸੁਗੰਧੀਆਂ ਤਰਫਲੇ ਲੱਗ ਰਹੇ ਹੈ। ਬਿਆਰ ਬਹੀਰੀ, ਇਸੇ ਤਰ੍ਹਾਂ ਜਿਹੜੀ ਇਹ ਹਾਂ ਹਵਾ ਚੱਲ ਰਹੀ ਹੈ ਨਾ, ਇਹ ਵੀ ਵਹਿ ਰਹੀ, ਇਹ ਵੀ ਮੈਨੂੰ ਬਹੁਤ ਮਾੜੀ ਲੱਗ ਰਹੀ ਹੈ, ਬੁਰੀ ਲੱਗ ਰਹੀ ਹੈ। ਜਾਂ ਵਿਆਰ ਨਾਲ ਸੱਪਾਂ ਦਾ ਹੁੰਦਾ, ਜਿਹੜੀ ਹਵਾ ਵਹਿ ਰਹੀ ਹੈ ਸੱਪਾਂ ਵਰਗੀ ਪ੍ਰਤੀਤ ਹੋ ਰਹੀ ਹੈ, ਸੱਪ ਡੰਗ ਮਾਰ ਰਹੀ ਹੈ।
ਕਾਕਸੀ ਕੋਕਿਲ ਕੂਕ ਕਰਾਲ,
ਇਸ ਤਰ੍ਹਾਂ ਕਾਕਸੀ ਕੋਕਲ ਕੂਕ ਕਰਾਲ, ਆ ਜਿਹੜੀਆਂ ਕੋਲਾਂ ਕੂਕਦੀਆਂ ਹਨ, ਜਿਹੜੀ ਉੱਚੀ ਉੱਚੀ ਕੋਲਾਂ ਕਹਿੰਦੇ ਕੂਕਦੀਆਂ ਬੋਲਦੀਆਂ, ਇਹ ਕਹਿੰਦੇ ਜਿਵੇਂ ਡਰਾਉਣੇ ਕਾਕ, ਡਰਾਉਣੇ ਕਾਂ ਹੋਣ ਨਾ, ਉਹ ਕਾਂ ਕਾਂ ਕਰਦੇ ਹੁੰਦੇ ਨਾ, ਜਿਵੇਂ ਡਰਾਉਣੇ ਕਾਂ ਬੋਲਦੇ ਕਾਂ ਕਰਦੇ ਆ, ਕੋਇਲ ਦੀਆਂ ਕੂਕਾਂ ਜਿਹੜੀਆਂ ਮੈਨੂੰ ਡਰਾਉਣੀਆਂ ਕਾਂ ਵਰਗੀਆਂ ਪ੍ਰਤੀਤ ਹੋ ਰਹੀਆਂ ਹਨ।
ਮਿਰਨਾਲ ਕੇ ਬਿਆਲ ਘਰੀ ਕੇ ਛਰੀਰੀ,
ਜਿਹੜੀ ਮਿਰਨਾਲ ਕੀ ਕਮਲ ਦੀਆਂ ਡੰਡੀਆਂ ਜੀਆਂ ਹਨ, ਉਹ ਕਹਿੰਦੇ ਜਿਵੇਂ ਸੱਪ ਹੁੰਦੇ ਨੇ ਲੰਮੇ ਲੰਮੇ, ਘਰੀ ਕੇ ਛਰੀਰੀ, ਆ ਜਿਹੜੀ ਇੱਕ ਘੜੀ ਹੈ ਕਿ ਅਸਵਾ ਕਹਿੰਦੇ ਛੁਰੀ ਹੈ,
ਛੁਰੀਰੀ,
ਹਾਂ ਕੇ ਛੁਰੀਰੀ, ਆ ਇੱਕ ਘੜੀ ਕਹਿੰਦੇ ਆ ਕਿ ਜਾਂ ਇਹ ਛੁਰੀ ਵਰਗੀ ਹੈ, ਜਿਵੇਂ ਇੱਕ ਘੜੀ ਮੈਨੂੰ ਜਿਵੇਂ ਕੋਈ ਛੁਰੀ ਹੋਵੇ ਨਾ, ਛੁਰੀ ਮਾਰੇ, ਉਸ ਤਰ੍ਹਾਂ ਦੁਖਦਾਈ ਇੱਕ ਘੜੀ ਛੁਰੀ ਵਾਂਗੂ ਪ੍ਰਤੀਤ ਹੋ ਰਹੀ ਹੈ, ਦੁਖਦਾਈ ਹੋ ਰਹੀ ਹੈ।
ਭਾਰ ਸੀ ਭੌਣ ਭਿਆਨਕ ਭੂਖਨ,
ਜਿਹੜੇ ਤਰ੍ਹਾਂ ਤਰ੍ਹਾਂ ਦੇ ਭੌਣ ਹੈ, ਘਰ ਹੈ ਸ਼ਾਹੀ ਮਹੱਲ ਹੈ, ਮੈਨੂੰ ਭਾਰ ਸੀ ਭੱਠ ਵਰਗੇ ਤਪਦੇ ਲੱਗ ਰਹੇ ਹੈ, ਦੁਖਦਾਈ ਹੋ ਰਹੇ ਹੈ, ਘਰ ਮੈਨੂੰ ਭੱਠ ਵਰਗੇ ਮਹਾਨ ਭਿਆਨਕ ਭੂਖਨ, ਜਿਹੜੇ ਤਨਾਨਕ ਤਰ੍ਹਾਂ ਤਰ੍ਹਾਂ ਦੇ ਗਹਿਣੇ ਇਹ ਵੇਲੇ ਮੈਨੂੰ ਡਰਾਉਣੇ ਦਿਸ ਰਹੇ ਹੈ।
ਜੌਨ ਕੀ ਜਵਾਲ ਸੌ ਜਾਤ ਜਰੀਰੀ,
ਇਸੇ ਤਰ੍ਹਾਂ ਜੌਨ ਸੀ ਜਵਾਲ, ਜਿਹੜੀ ਜੌਨ ਹੈ ਚਾਨਣੀ ਹੈ, ਇਹ ਤਾਂ ਕਹਿੰਦੇ ਜਿਵੇਂ ਜਵਾਲ ਹੋਵੇ ਅੱਗ ਹੋਵੇ ਉਹਦੇ ਵਰਗੀ ਹੈ, ਅੱਗ ਦਾ ਭਾਂਬਣ ਮੱਜਦਾ ਹੋਵੇ ਉਹ ਚਾਨਣੀ ਮੈਨੂੰ ਦਿਸੀ ਹੈ। ਸੌ ਜਾਤ ਜਰੀਰੀ, ਇਹਦੇ ਨਾਲ ਮੇਰਾ ਸਰੀਰ ਸੜਦਾ ਜਾਂਦਾ ਹੈ, ਜਲ ਰਿਹਾ ਹੈ।
ਬਾਨਸ ਬੀਨ ਬਿਨਾ ਉਹ ਬਾਲ,
ਹਾਂ ਇਸੇ ਤਰ੍ਹਾਂ ਬਾਨਸੀ ਬੀਨ, ਜਿਹੜੀ ਕੋਈ ਬੀਣਾ ਵੱਜ ਰਹੀ ਹੈ ਤੀਰ ਵਰਗੀ ਲੱਗ ਰਹੀ ਹੈ, ਉਹ ਜਿਹੜੀ ਪਿੰਗਲਾ ਬਾਲ ਹੈ ਇਸਤਰੀ, ਉਹ ਤੋਂ ਬਿਨਾ।
ਬਸੰਤ ਕੋ ਅੰਤ ਕੇ ਅੰਤ ਸਖੀਰੀ,
ਜਿਹੜੀ ਇਹ ਬਸੰਤ ਰੁੱਤ ਹੈ ਇਹ ਤਾਂ ਇਉਂ ਹੀ ਹੈ ਜਿਵੇਂ ਮੇਰਾ ਅੰਤ ਹੀ ਹੋ ਰਿਹਾ ਹੋਵੇ, ਮੇਰਾ ਮਰਨਾ ਹੀ ਹੋ ਰਿਹਾ ਹੋਵੇ, ਇਹ ਸਖੀਏ ਜਿਵੇਂ ਬਸੰਤ ਹੈ ਉਹ ਹੈ, ਜਿਵੇਂ ਬਸੰਤ ਦਾ ਅੰਤ ਹੋਣਾ, ਬਸੰਤ ਦਾ ਖਤਮ ਹੋਣਾ, ਇਹ ਸਖੀਏ ਮੇਰਾ ਅੰਤ ਹੋਣਾ ਹੀ ਹੈ। ਇਹ ਸੇਵਕੋ
ਬੈਰੀ ਸੀ ਬਿਆਰ ਬਿਰਲਾਪ ਸੋ ਬੋਲ,
ਹਾਂ ਜਿਹੜੀ ਬਿਆਰ ਕੀ ਇਹ ਹਵਾ ਹੈ ਨਾ ਠੰਡੀ ਠੰਡੀ, ਇਹ ਮੈਨੂੰ ਬੈਰੀ ਵਰਗੀ ਦੁਖਲਾਈ ਲੱਗ ਰਹੀ ਹੈ, ਜਿਹੜਾ ਲੋਕਾਂ ਦਾ ਤਰ੍ਹਾਂ ਤਰ੍ਹਾਂ ਦਾ ਮਿੱਠੇ ਬਚਨਾਂ ਦਾ ਬੋਲਣਾ, ਇਹ ਮੈਨੂੰ ਬਰਲਾ ਵਰਗਾ ਰੋਣਾ ਕੁਰਲਾਣੇ ਵਰਗਾ ਲੱਗ ਰਿਹਾ ਹੈ, ਜਾਣੀ ਕੋਈ ਰੋ ਰਿਹਾ ਹੈ, ਮਿੱਠੇ ਵਚਨ ਨਹੀਂ ਬੋਲ ਰਿਹਾ ਹੈ।
ਬਬਾਨ ਸੀ ਬੀਨ
ਬੋਲ ਮੈਨੂੰ ਕਹਿਣਾ ਬਰਲਾਵ ਸੋ ਬੋਲਵ ਬਾਨ ਸੀ ਬੀਨ ਬਜੰਤ ਬਿਥਾਰੇ। ਇਹ ਜਿਹੜੇ ਪਰਿਸ਼ੇ ਰਹਿ ਰਹੇ ਇਸ ਤਰ੍ਹਾਂ ਇਹਨਾਂ ਨੇ ਆਪਣੀ ਮਨ ਮਰਜ਼ੀ ਨਾਲ ਹੀ ਗਲਤ ਕੀਤੇ ਹੋਏ ਆ। ਜਿਹੜੇ ਮਹਾਰਾਜ ਨੇ ਉਹ ਲੜੀ ਬਾਹਰ ਸਾਰੀ ਲਿਖਾਈ ਸੀ ਉਹਦੇ ਵਿੱਚ ਨਹੀਂ ਇਹ ਪਾਠ ਗਲਤ ਹੁੰਦਾ, ਕਿਉਂਕਿ ਉੱਥੇ ਸੰਥਿਆ ਨਾਲ ਮਨੁੱਖ ਕਰੂਗਾ ਅਤੇ ਉਹ ਸੰਥਿਆ ਨਾਲ ਪੀਠੇ ਫਿਰ ਉਹ ਜਿਹੜੇ ਲਫਜ਼ ਹੈ ਉਹ ਸ਼ੁੱਧ ਪੱਕ ਜਾਂਦੇ। ਜਿੱਥੇ ਆਪਾਂ ਸ਼ੇਰ ਕੀਤੇ ਉੱਥੇ ਫਿਰ ਐਂ ਅਗਲਾ ਪੜ੍ਹੀ ਜਾਂਦਾ। ਹੁਣ ਕਿੰਨੇ ਆ ਥਾਂ ਥਾਂ ਜਿਹੜੇ ਵਪਾਰ ਦੇ ਲਿਖਿਆ ਪਿਆ ਹੁਣ ਉੱਥੇ ਉਹ ਬਾਹਰ ਦੇ ਐਵੇਂ ਆ। ਹੁਣ ਬਾਨ ਸੇ ਬੋਲ ਲਿਖਿਆ ਬੋਲ ਵੀ ਜਿਹੜਾ ਬੋਲਣਾ ਚੱਲਣਾ ਇਹ ਚੀਜ਼ਾਂ ਵਰਗਾ ਹੈ।
ਬਾਨ ਸੀ ਬੀਨ ਬਜੰਤਰ ਬਿਥਾਰੇ,
ਹਾਂ ਇਸ ਤਰ੍ਹਾਂ ਬਾਨ ਸੀ ਬੀਨ ਬਣਾਓ ਬਾਨ ਸੀ ਬੀਨ ਬਜੰਤ ਬਿਥਾਰੇ। ਕਹਿੰਦੇ ਜਿਹੜੀ ਬੀਨ ਵੱਜ ਰਹੀ ਹੈ ਨਾ ਬੀਨ ਬਜੰਤ ਵਿਸਾਰ ਪੂਰਵਕ, ਜਾਂ ਜਿਹੜੀ ਬੀਨ ਵੱਜ ਰਹੀ ਹੈ ਤਾਂ ਕਹਿੰਦੇ ਉਹੀ ਹੈ ਜਿਵੇਂ ਵਿਅਰਥ ਬੀ ਬਾਨ ਹੋਵੇ, ਐਵੇਂ ਨਿਸ਼ਫਲ ਤੀਰ ਗਿਆ ਹੋਵੇ ਖਾਲੀ ਤਿਰ, ਜਾਂ ਜਿਹੜਾ ਬੀਨਾ ਦਾ ਵੱਜਣਾ ਨਾ ਵਿਸਾਰ ਉਹ ਮੈਨੂੰ ਬਾਣ ਵਰਗਾ ਤੀਰਾਂ ਵਾਂਗੂ ਚੁਭ ਰਿਹਾ ਦੁਖਦਾਈ ਲੱਗ ਰਿਹਾ ਹੈ।
ਜੰਗ ਸੇ ਜੰਗ ਮਚੰਗ ਦੁਖੰਗ,
ਜਿਹੜੇ ਜੰਗ ਜੇ ਆ ਨਾ ਬੜੇ ਬੜੇ ਟਲ ਖੜ ਕਰੇ ਮੈਨੂੰ ਜਿਵੇਂ ਜੰਗ ਹੋ ਰਿਹਾ ਹੋਵੇ ਯੁੱਧ ਹੋ ਰਿਹਾ ਹੋਵੇ ਉਹ ਮਾੜੇ ਲੱਗ ਰਿਹਾ ਟਲ ਖੜ ਕੇ। ਜੰਗ 'ਚ ਤਲਵਾਰਾਂ ਅਤੇ ਅੱਗੇ ਬੰਦੂਕਾਂ ਖੜਕਦੀਆਂ ਹੁੰਦੀਆਂ ਨਾ, ਕਹਿੰਦੇ ਜਿਹੜੇ ਟਲ ਹਾਥੀਆਂ ਰੇ ਉਹ ਖੜ ਕਰੇ ਮੈਨੂੰ ਜੰਗ ਵਰਗੇ ਮਾੜੇ ਲੱਗ ਰਹੇ ਹੈ। ਹੋਰ ਜਿਹੜੇ ਮਚੰਗ ਸਾਜ ਬੜੀਆਂ ਬੜੀਆਂ ਡੱਫਾਂ ਹਨ ਉਹ ਕਹਿੰਦੇ ਦੁਖੰਗ ਸਰੀਰ ਨੂੰ, ਜਿਵੇਂ ਕੋਈ ਆ ਕੇ ਦੁੱਖ ਲੱਗ ਜਾਏ ਅੰਗ ਨੂੰ ਸਰੀਰ ਨੂੰ ਉਹ ਅੰਗਾਂ ਨੂੰ ਦੁੱਖ ਲੱਗੇ ਸਰੀਰ ਨੂੰ ਦੁਖੀ ਦੁੱਖ ਕਰ ਰਿਹਾ ਹੈ। ਮਚੰਗ ਜਿਹੜਾ ਸਬਜ਼ੀ ਡੱਪ ਹੈ ਸਰੀਰ ਨੂੰ ਦੁੱਖ ਦੇ ਰਿਹਾ ਹੈ।
ਅਨੰਗ ਕੇ ਅੰਕਸ ਆਂਕ ਕੇ ਆ ਰੇ,
ਅਨੰਗ ਕੇ ਅੰਕ ਇਹ ਜਿਹੜਾ ਅੰਕ ਕੀ ਹਿਰਦੇ ਵਿੱਚ ਅਨੰਗ ਹੈ, ਇਹ ਜਿਹੜਾ ਅੰਦਰ ਕਹਿੰਦੇ ਅੰਕ ਹੈ ਹਿਰਦੇ ਵਿੱਚ ਅਨੰਗ ਕਾਮਦੇਵ ਹੈ। ਸੋ ਆਂਕ ਕੇ ਆ ਰਹੇ ਆਂਕ ਅੱਕ ਹੈ ਜਾਂ ਕਹਿੰਦੇ ਆ ਰਹਾ ਹੈ ਜਾਂ ਅੱਕਾਂ ਦੇ ਕੇ ਆ ਰਹੇ ਹਨ, ਜਿਵੇਂ ਅੱਕ ਕੌੜੇ ਦੁਖਦਾਈ ਹੁੰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਅੰਕ ਹਿਰਦੇ ਦੇ ਅੰਦਰ ਸਰੀਰ ਦੇ ਅੰਦਰ ਕਾਮਦੇਵ ਹੈ, ਅੱਕਾਂ ਵਰਗੇ ਪਿਆਰ ਘੋੜਾ ਦੁਖਦਾਈ ਲੱਗ ਰਿਹਾ ਅੱਕਾਂ ਵਰਗਾ ਜਾਂ ਆਰਿਆਂ ਵਰਗਾ ਹੈ ਇਹ।
ਚਾਂਦਨੀ ਚੰਦ ਚਿਤਾ ਚਹੁ ਔਰ,
ਇਸ ਤਰ੍ਹਾਂ ਚਾਂਦਨੀ ਚੰਦ ਚਿਤਾ ਚਹੁ ਔਰ, ਜਿਹੜੀ ਚੰਦਰਮਾ ਦੀ ਚਾਨਣੀ ਉਹ ਮੈਨੂੰ ਬਰਤੀਤ ਹੋਈ ਹੈ, ਜਿਵੇਂ ਚਾਰੇ ਤਰਫੀ ਕਹਿੰਦੇ ਕੋਈ ਚਿਖਾ ਬਾਲੀ ਹੋਵੇ ਚਾਰੇ ਪਾਸੇ ਕਹਿੰਦੇ ਚਿਖਾ ਹੀ ਬਲਦੀਆਂ ਹੋਣ।
ਸੋ ਕੋਕੇ ਲਕੂਕ ਕੇ ਹੂਕ ਸੀ ਮਾਰੇ,
ਜਿਹੜੀ ਕੋਇਲ ਦੀ ਕੂਕ ਹੈ ਨਾ ਉਹ ਇਉਂ ਹੈ ਜਿਵੇਂ ਕਹਿੰਦੇ ਕੋਈ ਹੂਕ ਮਾਰ ਰਿਹਾ ਹੋਵੇ, ਜਾਣੀ ਉੱਚੀ ਉੱਚੀ ਹੂਕ ਜਿਹੀ ਮਾਰ ਕੇ ਕੋਈ ਰੋ ਰਿਹਾ ਹੋਵੇ, ਉਸ ਤਰ੍ਹਾਂ ਮੈਨੂੰ ਮਾੜੀ ਪ੍ਰਤੀਤ ਹੋ ਰਹੀ ਹੈ।
ਭਾਰ ਸਿਪਾਨ ਭਿਆਨਕ ਭੂਖਨ,
ਜਿਹੜੇ ਕਹਿੰਦੇ ਭੌਣ ਹੈ ਸ਼ਾਹੀ ਮਹਿਲ ਹਨ ਉਹ ਭਾਰ ਸੇ ਪੱਠ ਵਰਗੇ ਤਬਦੇ ਮੈਨੂੰ ਪ੍ਰਤੀਤ ਹੋ ਰਹੇ ਹੈ। ਹੋਰ ਜਿਹੜੇ ਕੋਈ ਗਹਿਣੇ ਗਹਿਣੇ ਹੈ ਮੈਨੂੰ ਭਿਆਨਕ ਡਰਾਉਣੇ ਲੱਗ ਰਹੇ ਹਨ।
ਫੂਲੇ ਨਾ ਫੂਲ ਫਨੀ ਫਨਿਆਰੇ,
ਇਹ ਕਹਿੰਦੇ ਬਾਗ ਬਗੀਚੇ ਦੇ ਵਿੱਚ ਫੁੱਲ ਨਹੀਂ ਫੁੱਲੇ ਹੋਏ, ਬਗੀਚੇ ਵਿੱਚ ਫੁੱਲ ਨਹੀਂ ਕਿੜੇ ਤਾਂ ਫਨੀ ਫਨਿਆਰੇ, ਕਹਿੰਦੇ ਫਨਾ ਵਾਲੇ ਫਨੀ ਹੈ ਸੱਪ ਹੀ ਹੈ, ਜਾਣੀ ਸੱਪ ਹੀ ਹੈ ਫਨਾ ਵਾਲੇ, ਜਿਹੜੇ ਫਨਾ ਵਾਲੇ ਸੱਪ ਹੀ ਦਿਸ ਰਹੇ ਆ ਫੁੱਲ ਕਿੜੇ ਹੋਏ।
चौपाई हो हठ हाथ सिंधौरा धर हां
लै भई मैं परतरी नाल हठ नाल हुण अपने हाथ विच सिंधौरा नालिए फड़ांगा
पिंगल हेत अगन मह जर हां
अड़े सारिआं दे देखदिआं कहिंदे जिहड़ी पिंगला राणी है ना जिहड़ी मारी उहदे मार से मैं कहिंदे अग विच जिउंदा सड़ जाऊंगा
जौ इह आज चंचला जी है
हां जे कहिंदे इस्त्री पिंगला जिउंदी
तब परथरी पान कौ पीए
जरा परथरी है ना राजा फिर तो पानी पीवेगा नहीं तो यह चिखा बेच जोंदा सरमच जाएगा
अड़ल तब तह गोरख नाथ पहुंचे
रो रो के परथरी नाथ कह रहा सी मैं नहीं रहना है मैं जोने आ चिखा विशाल के नल लेर के सती हो जाना मर जाना है उस वेले कहिंदे जिहड़ा परथरी आ गोरखनाथ उत्थे आ पहुंचिया
नृप प्रत कहिओ आदेश सुनाद बजाए कै
राजे दे राही कहिंदे आदेश आदेश आख्या शंख जा बजा के
रानी दई जवाय स्वरूप अनेक तार
गोरखनाथ ने कहिंदे परथरी नाल नूं रोंदा पिंडदा देख इहना अपनी शक्ति नाल अपनी सिद्धि नाल कहिंदे ओ राणी पिंगला जवा दित्ती है जवाई कहदी है कहिंदे अनेकां रूप धारण कले अनेकां पिंगलां दे शरीर बन गए पिंगला ही पिंगला राणियां दिस रहीआं
हो सुन हो परथर राव ले हो गह एक कर
हाँ गोरखनाथ कहिंदा वी तूं एक पिछे रोंदा पिड़दा अनेकां राणियां बना दीआं इहनां दे विच इक जिहड़ी मर्जी पसंद करके लै लै
परथर बाच दोहरा कह गह कौने तजो
हाँ हुण परथरी नाल राजा सोचदा भी किनू मैं छड्डा किनू मैं ग्रहण करा किनू राणी पिंगला बनाना किनू ना छड्डा
चित मैं करै विवेक
हाँ चित भी तरह तरह दीआं विचारां करदा
सबै पिंगला की प्रभा
ये सारियां जिहड़ियां गोरखनाथ ने बनाईआं ना ये सारियां शोभा कहते पिंगला वर्गी है
रानी पई अनेक
नाथ ने किया अनेका राणिया पिंगला वर्गिया बना छड़िया
अड़िल यो कह गोरखनाथ तहां ते जात पयो
इस तरह कह के ना वो तरह तरह दिया पिंगला राणिया जिया बना के भी जिहड़ी मर्जी है ना चो लै ला एक बाकी छड़ दे ते उत्थों गोरखनाथ चलिया के पत्थरे बच गया
पान मती को चित चंडार एक हर लियो
और तू बाद कहते फिर की होया जड़ी ये भानमती पहली राणी सी ओदा जड़ा चित जा कहते जड़ा कोई मौत मूर जा चंडाल जा सी उन्हें चुरा लिया
ता दिन ते राजा को दियो भुलाए कै
से वेड़े कहते उस दिन तो ये भानमती राणी ने परथरी राजे नू बिलकुल भुला दिता है
हो रानी नीच के रूप रही उर जाए कै
भाई जड़ी भानु राणी है कहते जरा नीच जा मौत है ओदे स्वरूप विच उड़ पास की रह गई है
दोहरा दूतमती दासी होती
हाँ दूतमती एक दासी है सी
तब ही लई बुलाए
उसनो कहंदे भानमती राणी ने सद बुला लिया
पठै देत पी नीच सौ
हाँ जड़ा नीच मौत ओहदे घर दे विच नू भेज दिता है
परम प्रीत उपजाए
महान इस तरह पैदा करके प्यार ये प्रसंग काफी लम्मा चौड़ा है ये समाज आज नहीं दिंदा है बाकी रहिंदा है परथरी नाथ दा जिहड़ा प्रसंग है जिवें आप भानू मती राणियां दा आप भैड़ा करतब देख के सारा कुछ छड छड़ा के फिर गोरखनाथ दा चेला जा बनिया सी इस तरह ये सिद्धनाथ बन के रहन लग पिया सी घर बार राजभाग छड़ गया सी गुरु कलगीधर जी ने इहदे घर बार नूं त्यागण दा विरागवान हो के सिद्धनाथ बन दा प्रसंग बड़ा खोल खोल के लिखिया है वो कोई सुनिया है भी वो ये ਗੋਰਖਨਾਥ ਯੋਗ ਸ਼ਕਤੀ ਨਾਲ ਆਹ ਕੁਛ ਕਰ ਗਿਆ ਹੈ, ਉਦੋਂ ਬਾਅਦ ਜਿਵੇਂ ਫਿਰ ਉਹ ਭਾਨੂਮਤੀ ਨੂੰ ਬਦਲ ਚੱਲਣ ਦੇ ਕੇ ਫਿਰ ਬਿਲਕੁਲ ਹੀ ਛੱਡ ਕੇ ਭੱਜ ਗਿਆ ਇੱਥੋਂ, ਉਹ ਪ੍ਰਸੰਗ ਬਾਕੀ ਰਹਿੰਦਾ, ਕੱਲ ਨੂੰ ਆਏਗਾ। ਅੱਜ ਇੱਥੇ ਹੀ ਸਮਾਪਤੀ ਹੈ ਜੀ।
ਦੂਤ ਮਤੀ ਦਾਸੀ ਹੁਤੀ ਤਬ ਹੀ ਲਈ ਬੁਲਾਏ, ਪਠੈ ਦੇਤ ਭੀ ਨੀਚ ਸੋ ਪਰਮ ਪ੍ਰੀਤ ਉਪਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਧਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਾ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਨ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਖੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਚ ਨਿਹਾਲ। ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਸਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਸਾਰਨ ਹਾਰ।